ਪਰ ਧਰਮ ਦੀ ਦੁਨੀਆਂ ਵਿੱਚ ਜਦੋਂ ਕੋਈ ਸ਼ਬਦ ਪ੍ਰਵੇਸ਼ ਕਰਦਾ ਤਾਂ ਉਹਦੇ ਅਰਥ ਜਿਹੜੇ ਨੇ ਉਹ ਬਿਲਕੁਲ ਵਿਲੱਖਣ ਤੇ ਭਾਵਪੂਰਤ ਹੋ ਜਾਂਦੇ ਆ। ਸੁਣਿਆ ਦਾ ਅਰਥ ਤੇ ਇਹੋ ਹੀ ਹੈ ਸੁਣਨ ਨਾਲ, ਲੇਕਿਨ ਇਹਦਾ ਭਾਵ ਹੈ ਕਿ ਮਨੁੱਖੀ ਸੁਰਤ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਨਾਲ ਇੱਕ ਸੁਰ ਹੋ ਜਾਏ। ਕੱਲ ਅਸੀਂ ਅੱਠਵੀਂ ਪੌੜੀ ਦੀ ਵਿਚਾਰ ਕਰ ਰਹੇ ਸਾਂ ਤੇ ਉਸ ਦੀ ਇੱਕ ਪੰਕਤੀ ਸੁਣਿਆ, ਉਹ ਨਾ ਸਕੈ ਤਾਲ, ਇਸ ਸੰਬੰਧੀ ਵਿਚਾਰ ਬਾਕੀ ਹੈ। ਕਾਲ ਅਸੀਂ ਮੌਤ ਨੂੰ ਕਹਿੰਦੇ ਹਾਂ ਤੇ ਸਤਿਗੁਰੂ ਕਹਿੰਦੇ ਨੇ ਕਿ ਮਨੁੱਖੀ ਸੁਰਤ ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਨਾਲ ਇੱਕ ਸੁਰ ਹੁੰਦੀ ਹੈ ਤਾਂ ਉੱਥੇ ਕਾਲ ਨਾਮ ਦੀ ਕੋਈ ਚੀਜ਼ ਨਹੀਂ ਰਹਿ ਜਾਂਦੀ, ਕਾਲ ਅਸਰ ਨਹੀਂ ਕਰਦਾ। ਜਿਹਨੂੰ ਅਸੀਂ ਕਹਿੰਦੇ ਹਾਂ ਨਾ ਕਿ ਤੈਨੂੰ ਕੋਈ ਗੱਲ ਪਹੁੰਚਦੀ ਨਹੀਂ, ਉਹ ਨਾ ਸਕਣ ਦਾ ਮਤਲਬ ਹੈ ਅਸਰ ਨਾ ਕਰਨਾ, ਪ੍ਰਭਾਵ ਨਾ ਪਾਉਣਾ। ਜਦੋਂ ਮਨੁੱਖੀ ਸੁਰਤ ਪਰਮਾਤਮਾ ਨਾਲ ਇੱਕ ਸੁਰ ਹੁੰਦੀ ਹੈ ਤਾਂ ਮੌਤ ਦੀ ਉੱਥੇ ਕੋਈ ਗੱਲ ਬਾਕੀ ਨਹੀਂ ਰਹਿੰਦੀ, ਕਿਉਂਕਿ ਮਨੁੱਖ ਵਾਹਿਗੁਰੂ ਅਕਾਲ ਪੁਰਖ ਵਿੱਚ ਇੱਕ ਸੁਰ ਹੋ ਜਾਂਦਾ ਹੈ ਤੇ ਉੱਥੇ, ਕਿਉਂਕਿ ਉਹ ਆਪ ਵਾਹਿਗੁਰੂ ਮਰਦਾ ਨਹੀਂ, ਅਕਾਲ ਹੈ, ਇਸ ਕਰਕੇ ਮਨੁੱਖ ਜਿਹੜਾ ਹੈ ਉਹ ਕਾਲ ਰੂਪ ਮੌਤ ਦੀ ਗੱਲ ਜਿਹੜੀ ਹੈ ਉਹਦੇ ਤੋਂ ਬਾਹਰ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਜਗ੍ਹਾ ਜਗ੍ਹਾ ਇਸ ਗੱਲ ਦੀ ਤਫਸੀਲ ਦਿੱਤੀ ਹੈ ਔਰ ਜਪਜੀ ਵਿੱਚ ਵੀ ਕੁਝ ਥਾਵਾਂ ਤੇ ਹੋਰ ਇਸ ਭਾਵ ਨੂੰ ਵਿਆਖਿਆ ਵਿੱਚ ਲਿਆਂਦਾ ਹੈ। ਬੜੀ ਸਪਸ਼ਟ ਗੱਲ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਭਗਤ ਹੈ ਨਾ, ਬੰਦਗੀ ਕਰਨ ਵਾਲਾ ਮਨੁੱਖ, ਪਰਮਾਤਮਾ ਦੀ ਸਿਫਤ ਵਿੱਚ ਜੁੜਿਆ ਬੰਦਾ, ਜਮ ਜਿਹੜਾ ਹੈ, ਕਾਲ ਜਿਹੜਾ ਹੈ, ਉਸ ਨੂੰ ਪ੍ਰਭਾਵਿਤ ਨਹੀਂ ਕਰਦਾ। ਇੱਕ ਬੜੀ ਸਰਲ ਪੰਕਤੀ ਹੈ, ਸਤਿਗੁਰੂ ਕਹਿੰਦੇ ਨੇ ਧਰਮ ਰਾਏ ਹੈ ਹਰ ਕਾ ਕੀਆ, ਕਿ ਜਿਹੜਾ ਧਰਮ ਰਾਜ ਹੈ ਉਹ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਹੈ। ਹਰ ਜਨ ਸੇਵਕ ਨੇੜ ਨਾ ਆਵੇ, ਜਿਹੜਾ ਪਰਮਾਤਮਾ ਦਾ ਸੇਵਕ ਹੋ ਜਾਂਦਾ ਇਹ ਉਸ ਦੇ ਨੇੜੇ ਨਹੀਂ ਆਉਂਦਾ। ਦੋ ਲਫ਼ਜ਼ ਹਨ, ਇੱਕ ਅਸੀਂ ਜਮ ਕਹਿੰਦੇ ਹਾਂ ਤੇ ਇੱਕ ਅਸੀਂ ਧਰਮਰਾਜ ਕਹਿੰਦੇ ਹਾਂ। ਅਸੀਂ ਸ਼ਾਇਦ ਇਹ ਸਮਝਦੇ ਹੋਈਏ ਵੀ ਧਰਮਰਾਜ ਕੋਈ ਹੋਰ ਚੀਜ਼ ਹੈ ਤੇ ਯਮਰਾਜ ਕੋਈ ਹੋਰ ਚੀਜ਼ ਹੈ। ਇਹ ਸਿੱਖ ਨੂੰ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਇਹ ਦੋ ਚੀਜ਼ਾਂ ਨਹੀਂ, ਇਹ ਇੱਕੋ ਹੀ ਚੀਜ਼ ਹੈ। ਜੇ ਅਸੀਂ ਦੋ ਸਮਝਾਂਗੇ ਤਾਂ ਸਮਝੋ ਅਜੇ ਸਾਨੂੰ ਸਿੱਖੀ ਦੀ ਬੁਨਿਆਦੀ ਗੱਲ ਦਾ ਵੀ ਪਤਾ ਨਹੀਂ ਲੱਗਾ। ਭਾਈ ਗੁਰਦਾਸ ਸਾਹਿਬ ਨੇ ਇਸ ਗੱਲ ਨੂੰ ਸਪਸ਼ਟ ਕੀਤਾ ਹੈ। ਭਾਈ ਸਾਹਿਬ ਕਹਿੰਦੇ ਨੇ ਲੋਕਾਂ ਦੀ ਇਹ ਮਨੌਤ ਹੈ, ਇਹ ਜਿਹੜਾ ਧਰਮ ਰਾਜ ਜਾਂ ਜਮਰਾਜ, ਇਹ ਕਹਿੰਦੇ ਨੇ ਸੂਰਜ ਦਾ ਪੁੱਤਰ ਹੈ। ਤੇ ਭਾਈ ਗੁਰਦਾਸ ਕਹਿੰਦੇ ਨੇ ਸੂਰਜ ਘਰ ਅਵਤਾਰ ਲੈ, ਧਰਮ ਵਿਚਾਰਨ ਜਾਏ ਬੈਠਾ। ਸੂਰਜ ਦੇ ਘਰ ਵਿੱਚ ਜੰਮ ਕੇ ਧਰਮ ਵਿਚਾਰ ਕਰਨ ਲਈ ਸਥਾਪਿਤ ਹੋ ਗਿਆ। ਸੂਰਜ ਘਰ ਅਵਤਾਰ ਲੈ, ਧਰਮ ਵਿਚਾਰਨ ਜਾਏ ਬੈਠਾ, ਮੂਰਤ ਇੱਕਾ ਨਾਉ ਦੋਏ, ਧਰਮ ਰਾਏ ਜਮ ਦੇਖ ਸਿਰਿਠਾ। ਧਿਆਨ ਰੱਖਣਾ, ਭਾਈ ਸਾਹਿਬ ਕਹਿੰਦੇ ਨੇ ਮੂਰਤ ਇੱਕਾ, ਇੱਕੋ ਹੀ ਅਸਤੀ ਹੈ, ਲੇਕਿਨ ਦੁਨੀਆਂ ਦੇ ਲੋਕ ਜਿਹੜੇ ਨੇ ਕੋਈ ਇਸ ਨੂੰ ਧਰਮਰਾਜ ਸਮਝਦਾ ਤੇ ਕੋਈ ਇਸ ਨੂੰ ਯਮਰਾਜ ਸਮਝਦਾ। ਮੂਰਤ ਇੱਕਾ ਨਾਉ ਦੋਏ, ਧਰਮ ਰਾਏ ਜਮ ਦੇਖ ਸਿਰਿਠਾ। ਕਹਿੰਦੇ ਨੇ ਧਰਮੀ ਜਿੱਠਾ ਧਰਮ ਰਾਏ, ਪਾਪ ਕਮਾਏ ਪਾਪੀ ਜਮ ਜਿੱਠਾ। ਸਿਪਾਹੀ ਹੈ ਨਾ, ਮੈਂ ਇਹਨੂੰ ਕਲੈਰੀਫਾਈ ਕਰਦਾ ਥੋੜਾ ਜਿਹਾ ਸਮਝਣ ਲਈ। ਸਿਪਾਹੀ ਹੈ, ਚੋਰ ਸਿਪਾਹੀ ਦੇ ਕੋਲੋਂ ਲੰਘਦਾ ਡਰਦਾ, ਲੇਕਿਨ ਇੱਕ ਸਧਾਰਨ ਆਦਮੀ ਕੋਲੋਂ ਦੀ ਗੁਜ਼ਰ ਜਾਂਦਾ। ਸਿਪਾਹੀ ਤੋਂ ਹੀ ਹੈ ਨਾ, ਉਹ ਕਿਉਂ ਡਰਦਾ? ਗੁਨਾਹਗਾਰ ਜਿਹੜਾ ਬੰਦਾ ਦੋਸ਼ੀ ਹੈ ਉਹਨੂੰ ਉਹ ਜਮ ਦਿਸਦਾ, ਤੇ ਜਿਹੜਾ ਬੰਦਾ ਗੁਨਾਹਗਾਰ ਨਹੀਂ ਉਹਨੂੰ ਉਹ ਜਮ ਨਹੀਂ ਦਿਸਦਾ। ਭਗਤ ਨੂੰ ਉਹ ਜਮ ਨਹੀਂ ਦਿਸ ਸਕਦਾ, ਭਗਤ ਵਾਸਤੇ ਉਹ ਧਰਮਰਾਜ ਹੈ, ਕਿਉਂਕਿ ਭਗਤ ਆਪਣੇ ਆਪ ਵਿੱਚ ਧਰਮੀ ਹੈ, ਉਹਨੂੰ ਕੀ ਫਰਕ ਪੈਂਦਾ। ਲੇਕਿਨ ਜਿਹੜਾ ਬੰਦਾ ਖੁਦ ਹੀ ਗੁਨਾਹਗਾਰ ਹੈ, ਉਹਨੇ ਤੇ ਡਰ ਕੇ ਲੰਘਣਾ ਹੀ, ਉਹਨੇ ਤੇ ਲੁਕਣਾ ਹੀ ਹੈ। ਤੇ ਗੁਰੂ ਅਮਰਦਾਸ ਸਾਹਿਬ ਨੇ ਇਸ ਗੱਲ ਨੂੰ ਹੋਰ ਸਾਫ਼ ਕੀਤਾ। ਉਹ ਕਹਿੰਦੇ ਨੇ ਕਿ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ। ਧਰਮ ਰਾਏ ਨੂੰ ਅਧਿਕਾਰ ਹੈ ਕਿ ਉਹਨੇ ਸੱਚਾ ਧਰਮ ਵਿਚਾਰ ਕਰਨਾ, ਸੱਚ ਨਿਬੇੜਨਾ ਹੈ। ਧਰਮ ਰਾਏ ਨੂੰ ਹੁਕਮ ਹੈ, ਰਹਿ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਜਿਹੜਾ ਮਨੁੱਖ ਦੁਸ਼ਟ ਹੈ, ਜਿਹਦੀ ਆਤਮਾ, ਜਿਹਦਾ ਜੀਵਨ ਦੂਸਰੇ ਭਾਵ ਵਿੱਚ ਜੁੜਿਆ, ਹੋਰ ਦੁਨੀਆਂ ਦੇ ਧੰਦਿਆਂ ਵਿੱਚ ਪਿਆ ਹੋਇਆ ਹੈ, ਉਹ ਤੇਰੀ ਸਰਕਾਰ। ਸਰਕਾਰ ਕਹਿੰਦੇ ਨੇ ਰਿਆਇਆ ਨੂੰ, ਪ੍ਰਜਾ ਨੂੰ। ਇਸੇ ਕਰਕੇ ਅਸੀਂ ਕਹਿੰਦੇ ਸਰਕਾਰ ਕਿਹਦੀ ਹੈ, ਭਾਵ ਜਿਹਦਾ ਪ੍ਰਜਾ ਤੇ ਹਕੂਮਤ ਹੈ, ਪ੍ਰਜਾ ਜਿਹਦੇ ਅਧਿਕਾਰ ਵਿੱਚ ਹੈ। ਕਹਿੰਦੇ ਨੇ ਉਹ ਤੇਰੀ ਸਰਕਾਰ। ਜਿਹੜੇ ਦੂਸਰੇ ਭਾਵ ਵਿੱਚ ਫਸੇ ਹੋਏ ਨੇ, ਕਹਿੰਦੇ ਨੇ ਉਹ ਤੇਰੇ ਅਧੀਨ ਨੇ। ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਕਹਿੰਦੇ ਨੇ ਅਧਿਆਤਮੀ ਹਰ ਗੁਣ ਤਾਂ ਸੁਣਨ, ਪਰ ਜਿਹੜੇ ਅਧਿਆਤਮੀ ਨੇ, ਇਹ ਰੱਬ ਦੀ ਬੰਦਗੀ ਕਰਨ ਵਾਲੇ ਮਨੁੱਖ ਨੇ, ਧਰਮੀ ਹਨ, ਉਹਨਾਂ ਦੇ ਅੰਦਰ ਕੀ ਹੈ, ਉਹਨਾਂ ਦੇ ਮਨ ਵਿੱਚ ਵਾਹਿਗੁਰੂ ਅਕਾਲ ਪੁਰਖ ਗੁਣਾਂ ਦਾ ਖਜ਼ਾਨਾ ਵਸਿਆ ਹੋਇਆ ਹੈ। ਅਧਿਆਤਮੀ ਹਰ ਗੁਣ ਤਾਸ ਮਨ ਜਪ ਹੈ ਏਕ ਮੁਰਾਰ, ਉਹ ਇੱਕ ਵਾਹਿਗੁਰੂ ਅਕਾਲ ਪੁਰਖ ਜੋ ਸਭ ਦਾ ਨਾਸ ਕਰਨ ਵਾਲਾ ਹੈ, ਉਸ ਨੂੰ ਜਪਦੇ ਨੇ। ਅਧਿਆਤਮੀ ਹਰ ਗੁਣ ਤਾਸ ਮਨ ਜਪ ਹੈ ਏਕ ਮੁਰਾਰ, ਕਹਿੰਦੇ ਨੇ ਤਿੰਨ ਕੀ ਸੇਵਾ ਧਰਮ ਰਾਏ ਕਰੇ। ਧਰਮਰਾਜ ਉਹਨਾਂ ਦਾ ਸੇਵਕ ਹੈ, ਉਹਨਾਂ ਵਾਸਤੇ ਜਨਮ ਦੀ ਸਥਿਤੀ ਨਹੀਂ ਰੱਖਦਾ। ਧਨ ਸਵਾਰਨ ਹਾਰ, ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਧਨ ਹੈ, ਜਿਸ ਨੇ ਆਪਣੇ ਭਗਤ ਨੂੰ, ਆਪਣੇ ਦਾਸ ਨੂੰ ਇਸ ਤਰ੍ਹਾਂ ਦਾ ਜੀਵਨ ਦੇ ਕੇ ਸਵਾਰ ਦਿੱਤਾ। ਤਾਂ ਭਾਈ ਗੁਰਦਾਸ ਕਹਿੰਦੇ ਨੇ, ਕਹਿੰਦੇ ਨੇ ਧਰਮੀ ਡਿੱਠਾ ਧਰਮ ਰਾਏ, ਪਾਪ ਕਮਾਏ ਪਾਪੀ ਜਮ ਡਿੱਠਾ, ਤੇ ਪਾਪੀ ਨੂੰ ਪਛੜਾਏਗਾ ਧਰਮੀ ਨਾਲ ਬੁਲੇਂਦਾ ਮਿੱਠਾ। ਉਹਨੂੰ ਤੇ ਉਹ ਕਹਿਣਾ ਹੀ ਹੈ, ਉਹਨੂੰ ਤਾਂ ਤਿਰਸਕਾਰ ਦੇਣਾ ਹੀ ਹੈ, ਕਿਉਂਕਿ ਉਹ ਬੰਦੇ ਨੇ ਕੰਮ ਹੀ ਉਹ ਜਿਹੇ ਕੀਤੇ ਨੇ, ਤੇ ਜਿਹੜਾ ਧਰਮੀ ਹੈ ਉਹਦੇ ਨਾਲ ਤਾਂ ਤਿਰਸਕਾਰ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ। ਇਸ ਲਈ ਕਹਿੰਦੇ ਨੇ ਪਾਪੀ ਨੂੰ ਪਛੜਾਏਗਾ ਧਰਮੀ ਨਾਲ ਬੁਲੇਂਦਾ ਮਿੱਠਾ। ਤੇ ਫਿਰ ਭਾਈ ਸਾਹਿਬ ਕਹਿੰਦੇ ਨੇ ਕਿ ਨਰਕ ਸੁਰਗ ਵਿੱਚ ਪਾਪ ਪੁੰਨ, ਵੈਰੀ ਦੇਖਣ ਵੈਰ ਪਾਏ। ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਵੈਰ ਭਾਵਨਾ ਹੈ, ਉਸ ਨੂੰ ਵੀ ਵੈਰੀ ਸਮਝਦੇ ਆ। ਵੈਰੀ ਦੇਖਣ ਵੈਰ ਪਾਏ, ਮਿੱਤਰ ਪਾਏ ਕਰ ਦੇਖਣ ਇੱਠਾ, ਜਿਹੜੇ ਮਿੱਤਰ ਨੇ ਉਹਨੂੰ ਮਿੱਤਰ ਸਮਝਦੇ ਆ। ਇਸੇ ਕਰਕੇ ਭਗਤ ਮੌਤ ਨੂੰ ਆਪਣਾ ਦੁਸ਼ਮਣ ਨਹੀਂ ਸਮਝਦੇ। ਅਸੀਂ ਕਹਿੰਦੇ ਸਾਡੀ ਦੁਸ਼ਮਣ ਹੈ, ਇਹ ਨਹੀਂ ਆਉਣੀ ਚਾਹੀਦੀ ਸਾਡੇ ਕੋਲ, ਇਹ ਨਹੀਂ ਆਉਣੀ ਚਾਹੀਦੀ, ਹੋਰ ਸਭ ਕੁਝ ਆ ਜਾਏ। ਲੇਕਿਨ ਜਿਹੜੇ ਮਿੱਤਰ ਨੇ ਉਹ ਕਹਿੰਦੇ ਨੇ ਤਾਂ ਵਾਹਿਗੁਰੂ ਅਕਾਲ ਪੁਰਖ ਦੀ ਰਜ਼ਾ ਹੈ, ਉਹਨੂੰ ਆਪਣਾ ਮਿੱਤਰ ਸਮਝਦੇ ਆ, ਤੇ ਉਹਨਾਂ ਦਾ ਉਹ ਕੁਛ ਵਿਗਾੜ ਵੀ ਨਹੀਂ ਸਕਦਾ। ਕਿਉਂ? ਕਿਉਂਕਿ ਉਹਨਾਂ ਦੀ ਸਾਂਝ ਵਾਹਿਗੁਰੂ ਅਕਾਲ ਪੁਰਖ ਨਾਲ ਹੈ। ਉਹਨਾਂ ਨੂੰ ਕੀ ਹੈ, ਜੇ ਅਫਸਰ ਨਾਲ ਸਾਂਝ ਹੋਵੇ ਤੇ ਚਪਰਾਸੀ ਵਗੈਰਾ ਤੇ ਮਗਰ ਤੁਰੇ ਫਿਰਦੇ ਆ, ਉਹਨਾਂ ਦੀ ਜੇ ਵੈਲਿਊ ਘੱਟ ਜਾਂਦੀ ਹੈ। ਇਸ ਵਾਸਤੇ ਕਹਿੰਦੇ ਨੇ ਵੈਰੀ ਦੇਖਣ ਵੈਰ ਭਾਏ, ਮਿੱਤਰ ਭਾਏ ਕਰ ਦੇਖਣ ਇੱਛਾ, ਤੇ ਕਹਿੰਦੇ ਨੇ ਨਰਕ ਸੁਰਗ ਵਿੱਚ ਪਾਪ ਪੁੰਨ, ਵਰ ਸਰਾਪ ਜਾਣਨ ਅਬਰੇਠਾ। ਕਹਿੰਦੇ ਨੇ ਬੜੀ ਅਸਕਿਰਜ ਗੱਲ ਹੈ ਕਿ ਲੋਕ ਜਿਹੜੇ ਨੇ ਉਹ ਨਰਕ ਸੁਰਗ ਵਰ ਸਰਾਪ ਇਹਨਾਂ ਗੱਲਾਂ ਵਿੱਚ ਪਏ ਹੋਏ ਨੇ, ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਕਰਕੇ ਆਪਣੇ ਨੂੰ ਇਸ ਯੋਗ ਬਣਾ ਲਈਏ, ਆਪਣੇ ਆਪ ਨੂੰ ਇਸ ਕਾਬਲ ਬਣਾ ਲਈਏ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੀ ਨਿਗਾਹ ਵਿੱਚ ਅਸੀਂ ਸਵੀਕਾਰ ਹੋ ਸਕੀਏ। ਇਹ ਉਸ ਦੀਆਂ ਤਾਕਤਾਂ ਫਿਰ ਸਾਡਾ ਕੁਛ ਨਹੀਂ ਵਿਗਾੜ ਸਕਣ ਦੀਆਂ। ਭਾਈ ਸਾਹਿਬ ਨੇ ਅਖੀਰ ਵਿੱਚ ਗੱਲ ਕਹੀ ਹੈ, ਉਹ ਕਹਿੰਦੇ ਨੇ ਦਰਪਣ ਰੂਪ ਜਿਵੇਂ ਹੀ ਪਿੱਠਾ, ਜਿਹੋ ਜਿਹੀ ਸ਼ਕਲ ਬੰਦੇ ਦੀ ਹੋਏਗੀ ਨਾ, ਉਹ ਜਿਹੀ ਮਨੁੱਖ ਦੀ ਸੂਰਤ ਸ਼ੀਸ਼ੇ ਵਿੱਚ ਨਜ਼ਰ ਆ ਜਾਏਗੀ। ਇਹ ਸਮਝ ਲਓ ਕਿ ਇਹ ਧਰਮ ਸ਼ਕਤੀ ਜਿਹੜੀ ਹੈ, ਇਹ ਵਾਹਿਗੁਰੂ ਅਕਾਲ ਪੁਰਖ ਵੱਲੋਂ ਇੱਕ ਸ਼ੀਸ਼ਾ ਹੈ। ਇਹ ਸ਼ੀਸ਼ੇ ਵਿੱਚ ਜਿਸ ਤਰ੍ਹਾਂ ਦਾ ਮੂੰਹ ਲਬੇੜ ਕੇ ਆਪਾਂ ਚਲੇ ਜਾਵਾਂਗੇ, ਉਸੇ ਤਰ੍ਹਾਂ ਦਾ ਨਜ਼ਰ ਆ ਜਾਣਾ। ਸ਼ੀਸ਼ੇ ਨੇ ਸਾਡੇ ਮੂੰਹ ਨੂੰ ਨਾ ਚੰਗਿਆ ਕਰਨਾ ਨਾ ਮਾੜਾ ਕਰਨਾ, ਉਹਦੇ ਚ ਕੋਈ ਆਰਟੀਫਿਸ਼ੀਅਲ ਗੱਲ ਨਹੀਂ ਹੋਏਗੀ। ਪਰਮਾਤਮਾ ਦਾ ਜਿਹੜਾ ਨਿਆਂ ਹੈ ਉਹ ਇਤਨਾ ਸਪਸ਼ਟ ਤੇ ਇਤਨਾ ਸਾਫ਼ ਹੈ ਕਿ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦਖਲ ਨਹੀਂ ਦਿੱਤਾ ਜਾ ਸਕਦਾ। ਇਸ ਕਰਕੇ ਜਿਹੜੇ ਬੰਦੇ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਤੁਰ ਜਾਂਦੇ ਨੇ, ਇਹ ਜਮ ਉਹਨਾਂ ਵਾਸਤੇ ਕੋਈ ਹਸਤੀ ਨਹੀਂ ਰੱਖਦਾ। ਬਾਣੀ ਵਿੱਚ ਬੜੀਆਂ ਥਾਵਾਂ ਤੇ ਇਹ ਚਰਚਾ ਹੈ। ਸਤਿਗੁਰੂ ਕਹਿੰਦੇ ਨੇ ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਅਸਲ ਪੜ੍ਹਨਾ ਵੀ ਨਹੀਂ ਨਾ ਆਉਂਦਾ, ਬਹੁਤ ਪੜ੍ਹਦੇ ਹਾਂ ਅਸੀਂ ਜਮ ਲਜਾਏ ਕਰ ਭਾਗਾ। ਤੇ ਜਿਨ੍ਹਾਂ ਦਾ ਮਨ ਰਾਮ ਨਾਮ ਵਿੱਚ ਲੱਗ ਗਿਆ ਉਹਨਾਂ ਨੂੰ ਜਮ ਲੈ ਕੇ ਨੱਠ ਗਿਆ। ਲਫ਼ਜ਼ ਲਜਾਏ ਨਹੀਂ ਹੈ, ਲਫ਼ਜ਼ ਹੈ ਲਜਾਏ, ਲੱਜਾ ਨਾਲ ਸ਼ਰਮਾ ਕੇ, ਉਹਨਾਂ ਕੋਲੋਂ ਜਮ ਸ਼ਰਮਾ ਕੇ ਪਰੇ ਚਲਾ ਗਿਆ। ਜਿਨ੍ਹਾਂ ਦਾ ਮਨ ਵਾਹਿਗੁਰੂ ਅਕਾਲ ਪੁਰਖ ਵਿੱਚ ਜੁੜ ਗਿਆ, ਉਹਨਾਂ ਉੱਤੇ ਇਸ ਗੱਲ ਦਾ ਪ੍ਰਭਾਵ ਨਹੀਂ। ਕਬੀਰ ਕਹਿੰਦੇ ਨੇ ਬੰਦੇ ਹੋ, ਇਹ ਗੱਲ ਬੜੀ ਸਾਫ਼ ਹੈ। ਕਹਿੰਦੇ ਨੇ ਜਮ ਕਾ ਠੇਂਗਾ ਬੁਰਾ ਹੈ, ਕਹਿੰਦੇ ਨੇ ਮੌਤ ਦਾ ਮੌਤ ਦੀ ਛੱਟ ਬੜੀ ਬੁਰੀ ਹੈ, ਮੌਤ ਦੀ ਮਾਰ ਬੜੀ ਕਰੜੀ ਹੈ। ਉਹ ਨਹੀਂ ਸਹਿਆ ਜਾਏ, ਉਹਨੂੰ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਪਰ ਕਹਿੰਦੇ ਨੇ ਇੱਕ ਜੋ ਸਾਧੂ ਮੋਹ ਮਿਲਿਓ ਤਿੰਨ ਲੀਆ ਅੰਚਲ ਲਾਏ, ਕਹਿੰਦੇ ਨੇ ਇੱਕ ਗੁਰੂ ਦਾ ਮਿਲਾਪ ਹੋ ਗਿਆ ਮੈਨੂੰ, ਉਹਦੇ ਨਾਲ ਮੇਰੀ ਸਾਂਝ ਬਣ ਗਈ ਹੈ ਤੇ ਹੁਣ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਮੈਂ ਗੁਰੂ ਦੇ ਲੜ ਲੱਗ ਕੇ ਬੰਦਗੀ ਤੇ ਭਗਤੀ ਵਾਲਾ ਮਨੁੱਖ ਬਣ ਗਿਆ ਤੇ ਹੁਣ ਜਮ ਦੇ ਪ੍ਰਭਾਵ ਵਿੱਚੋਂ ਮੈਂ ਨਿਕਲ ਗਿਆ, ਮੇਰੀ ਕਹਾਣੀ ਜਮ ਦੇ ਪ੍ਰਭਾਵ ਵਾਲੀ ਮੁੱਕ ਗਈ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜਪਜੀ ਜੀ ਇਸ ਪੰਕਤੀ ਵਿੱਚ ਸਾਨੂੰ ਸਮਝਾਉਂਦੇ ਆ, ਕਹਿੰਦੇ ਨੇ ਸੁਣਿਆ ਹੋਏ ਨਾ ਸਕੈ ਕਾਲ। ਬੰਦਾ ਕਿੰਨਾ ਵਿਦਵਾਨ ਹੋਵੇ, ਕਿੰਨਾ ਧਨਵਾਨ ਹੋਵੇ, ਕਿਤਨੀਆਂ ਚਤੁਰਾਈਆਂ ਉਹਦੇ ਕੋਲ ਹੋਣ, ਉਹ ਕਾਲ ਤੋਂ ਤਾਂ ਨਹੀਂ ਨਾ ਬਚ ਸਕਦਾ। ਕਹਿੰਦੇ ਨੇ ਕਿਸੇ ਅਮੀਰ ਨੇ, ਰਾਜਾ ਹੀ ਸਮਝ ਲੋ, ਸ਼ਹਿਨਸ਼ਾਹ ਸਮਝ ਲੋ, ਉਹਨੂੰ ਸੁਪਨਾ ਆ ਗਿਆ, ਕਹਿਣ ਲੱਗਾ ਮੌਤ ਆਏਗੀ। ਸੁਪਨੇ ਵਿੱਚ ਆਇਆ ਵੀ ਫਲਾਣੀ ਥਾਂ ਤੇ ਤੂੰ ਹੋਏਗਾ, ਇਸ ਤਰ੍ਹਾਂ ਦੀ ਸ਼ਕਲ ਵਿੱਚ ਮੌਤ ਆਵੇਗੀ। ਉਹਨੇ ਦਿਨੇ ਆਪਣੀ ਕੈਬਨਿਟ ਬੁਲਾ ਲਈ, ਕਹਿਣ ਲੱਗਾ ਮੇਰੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਤੁਸੀਂ ਕਰ ਦਿਓ, ਕਿਸੇ ਦੁਸ਼ਮਣ ਨੇ ਹਮਲਾ ਕਰਨਾ ਹੋਵੇ, ਕੋਈ ਹੋਰ ਘਾਟੇ ਵਾਲੀ ਗੱਲ ਹੋਵੇ ਤੇ ਤੁਸੀਂ ਮੈਨੂੰ ਸੁਝਾਅ ਦਿੰਦੇ ਹੋ ਤੇ ਮੈਂ ਕੀ ਕਰਨਾ, ਤੇ ਆਹ ਮੁਸੀਬਤ ਮੇਰੇ ਤੇ ਆਉਣ ਵਾਲੀ ਹੈ, ਮੈਨੂੰ ਸੁਪਨਾ ਆਇਆ। ਪਹਿਲੇ ਤਾਂ ਟਾਲ ਗਏ, ਆਖਣ ਲੱਗੇ ਲੈ ਇਹਦਾ ਕੀ ਹੈ, ਸੁਪਨਾ ਤੇ ਐਵੇਂ ਹੁੰਦਾ, ਕੁਛ ਵੀ ਨਹੀਂ ਹੁੰਦਾ। ਉਹ ਕਹਿੰਦਾ ਨਹੀਂ, ਮੇਰਾ ਤੇ ਅੰਦਰ ਕੰਬਦਾ ਪਿਆ, ਮੈਨੂੰ ਤੇ ਉਹ ਲੱਗਦਾ ਵੀ ਉਹ ਗੱਲ ਵਾਪਰ ਕੇ ਰਹੇਗੀ, ਤੇ ਫਿਰ ਮੈਂ ਕੀ ਕਰਾਂ। ਹੁਣ ਬੰਦਿਆਂ ਕੋਲ ਜਵਾਬ ਤੇ ਕੋਈ ਨਹੀਂ, ਐਵੇਂ ਟੁਚਰਾਂ ਕੱਢਦੇ। ਮਾਫ ਕਰਨਾ, ਧਰਮ ਦੀ ਦੁਨੀਆਂ ਵਿੱਚ ਵੀ, ਰਾਜਨੀਤਿਕ ਦੁਨੀਆਂ ਵਿੱਚ ਵੀ ਯਥਾਰਥ ਤੋਂ ਬੰਦਾ ਨੱਠਦਾ ਦੌੜਦਾ। ਉਹ ਕਹਿਣ ਲੱਗੇ ਵੀ ਹੁਣੇ ਤਾਂ ਕੋਈ ਇਲਾਜ ਤੈਨੂੰ ਦੱਸਣਾ ਚਾਹੀਦਾ, ਨਹੀਂ ਤੇ ਸਾਡੇ ਦੁਆਲੇ ਹੋ ਜੂਗੇ ਤਾਂ ਕਿਸੇ ਤਰ੍ਹਾਂ। ਇੱਕ ਵਾਰੀ ਟਾਲੋ ਗੱਲ ਨੂੰ, ਉਹ ਕਹਿਣ ਲੱਗੇ ਰਾਜਨ ਆਖਰ ਮੌਤ ਜਿਹੜੀ ਹੈ ਉਹ ਤੇਰੇ ਰਾਜ ਵਿੱਚ ਹੀ ਆਏਗੀ ਨਾ, ਤੈਨੂੰ ਇਸ ਰਾਜ ਵਿੱਚ ਹੀ ਸੁਪਨਾ ਆਇਆ ਹੈ ਤੇ ਇਸ ਰਾਜ ਦੀ ਹਦੂਦ ਅੰਦਰ ਹੀ ਮੌਤ ਆਏਗੀ ਨਾ। ਉਹਨੂੰ ਕਈ ਪਤਾ ਹੋਏਗਾ ਨਾ ਕਿ ਇਸ ਰਾਜ ਵਿੱਚ ਰਹਿੰਦਾ ਬੰਦਾ, ਇਹਨੂੰ ਮੁੱਠੇ ਜਾ ਮਾਰਨਾ ਹੈ, ਤੇ ਤੂੰ ਇਸ ਤਰ੍ਹਾਂ ਕਰ ਤੇ ਘੋੜੇ ਤੇਰੇ ਕੋਲ ਬੜੇ ਬੜੇ ਵਧੀਆ ਨੇ, ਤੇ ਕਿਸੇ ਤੇਜ਼ ਰਫ਼ਤਾਰ ਘੋੜੇ ਤੇ ਅਸਵਾਰ ਹੋ ਜਾ, ਤੇ ਅਸਵਾਰ ਹੋ ਕੇ ਆਪਣੀ ਰਾਜ ਦੀ ਹੱਦ ਬੰਨੇ ਤੋਂ ਬਾਹਰ ਪਰੇ ਦੂਰ ਚਲਾ ਜਾ, ਤੇ ਫਿਰ ਮੌਤ ਨਹੀਂ ਤੈਨੂੰ ਫੜ ਸਕੇਗੀ। ਜੇ ਅੱਜ ਦਾ ਜਮ ਸਮਾਂ ਹੁੰਦਾ, ਕਹਾਣੀ ਪੁਰਾਣੀ ਹੈ, ਜੇ ਅੱਜ ਦਾ ਸਮਾਂ ਹੁੰਦਾ ਅਗਲੇ ਕਹਿੰਦੇ ਹਾਈ ਹਵਾਈ ਜਹਾਜ਼ ਦੀ ਟਿਕਟ ਪਤਾ ਚੜ ਜਾ, ਕਿਤੇ ਉਹ ਧਰਤੀ ਦੇ ਦੂਜੇ ਪਾਸੇ ਚਲਾ ਜਾ। ਪਰ ਕਿੱਥੇ, ਜਿਸ ਵੇਲੇ ਉਹ ਥੱਕ ਗਿਆ ਤੇ ਕਹਿੰਦੇ ਨੇ ਘੋੜੇ ਤੋਂ ਉਤਰ ਕੇ ਘੋੜਾ ਬੰਨ ਕੇ ਰੁੱਖ ਦੀ ਛਾਂ ਥੱਲੇ ਮਾੜਾ ਜਿਹਾ ਸਾਹ ਹੀ ਲੈਣ ਲੱਗਾ ਸੀ, ਕਿਸੇ ਨੇ ਮੋਢੇ ਤੇ ਹੱਥ ਰੱਖ ਦਿੱਤਾ, ਆਖਣ ਲੱਗਾ ਬੜੇ ਬਰਬਤ ਟਾਈਮ ਦਾ ਪੰਕਚੂਅਲ ਹੈ ਤੂੰ, ਬਹੁਤ ਵਕਤ ਸਿਰ ਪਹੁੰਚ ਗਿਆ, ਮੈਂ ਤੇਰੀ ਇੰਤਜ਼ਾਰ ਪਈ ਕਰਦੀ ਸਾਂ। ਮਾਫ਼ ਕਰਦਾ, ਮੌਤ ਸਾਰਿਆਂ ਨਾਲ ਇਸੇ ਤਰ੍ਹਾਂ ਵਿਹਾਰ ਕਰਦੀ ਹੈ। ਹੁਣੇ ਹੁਣੇ ਗੁਰੂ ਘਰ ਦੇ ਪ੍ਰਸਿੱਧ ਕੀਰਤਨੀ ਗੁਜ਼ਰੇ ਹਨ, ਭਾਈ ਸੰਤਾ ਸਿੰਘ ਦੀ ਜਮਕ, ਉਹ ਇੱਕ ਗੱਲ ਕਹਿੰਦੇ ਸੀ, ਮੈਨੂੰ ਗੱਲ ਚੇਤੇ ਆ ਗਈ। ਉਹ ਕਿਤੇ ਪ੍ਰੋਗਰਾਮ ਤੇ ਜਾਣਾ ਹੁੰਦਾ ਸੀ ਨਾ, ਟਾਈਮ ਦੀ ਇੰਨੀ ਪੰਕਚੁਅਲਿਟੀ ਮੈਂ ਉਸ ਮਹਾਨ ਵਿਅਕਤੀ ਅੰਦਰ ਦੇਖੀ, ਸ਼ਾਇਦ ਸਾਡੇ ਅੰਦਰ ਕਿਸੇ ਅੰਦਰ ਨਾ ਹੋਵੇ। ਬਹੁਤ ਸਿੰਸੀਅਰਲੀ ਵਕਤ ਦੀ ਪਾਬੰਦੀ ਨੂੰ ਨਿਭਾਉਂਦੇ ਸੀ, ਤੇ ਅਸੀਂ ਇੰਤਜ਼ਾਰ ਕਰਦੇ ਸਾਂ ਵੀ ਪਤਾ ਨੀ ਭਾਈ ਸਾਹਿਬ ਨਾ ਆ ਸਕਣ, ਫਸ ਕਰਕੇ ਜਾਂ ਕੋਈ ਹੋਰ ਕਾਰਨ ਵੀ ਬਣ ਸਕਦਾ, ਤੇ ਆਉਂਦੇ ਪਏ ਵਾਜੇ ਚੁੱਕੀ। ਕਹਿਣ ਲੱਗੇ ਮਰਨ ਲੱਗਿਆ ਵੀ ਲੇਟ ਨਹੀਂ ਹੋਣਾ, ਬੜੇ ਕੀਮਤੀ ਲਫ਼ਜ਼ ਨੇ। ਕਹਿਣ ਲੱਗੇ ਹਰਭਜਨ ਸਿੰਘ, ਮਰਨ ਲੱਗਿਆ ਵੀ ਲੇਟ ਨਹੀਂ ਹੋਣਾ, ਸਿੱਖ ਤੇ ਇੱਥੇ ਜਿੰਦਾ। ਬੰਦਾ ਆਮ ਜਿਹੜਾ ਉਹ ਕੁਸਾਈ ਕਰਦਾ, ਕਹਿੰਦਾ ਇਹਦੇ ਤੋਂ ਬਚ ਜਾਵਾਂ ਕਿਸੇ ਤਰੀਕੇ ਨਾਲ। ਪਰ ਮਾਫ਼ ਕਰਨਾ, ਜ਼ਿੰਦਗੀ ਤੇ ਮੌਤ ਦਾ ਸੰਬੰਧ ਇੰਨਾ ਗਹਿਰਾ ਕਿ ਜਿਸ ਰਸਤੇ ਮਨੁੱਖ ਨੂੰ ਮੌਤ ਆਉਂਦੀ ਹੈ, ਜ਼ਿੰਦਗੀ ਮਿਲਦੀ ਹੈ, ਉਸੇ ਰਸਤੇ ਹੀ ਮਨੁੱਖ ਨੂੰ ਮੌਤ ਮਿਲਦੀ ਹੈ। ਇਸ ਮੂੰਹ ਨਾਲ ਹੀ ਸਾਹ ਲੈਂਦੇ ਹਾਂ ਕਿ ਇਹੀ ਰਸਤਾ ਜਦੋਂ ਬੰਦ ਹੋ ਜਾਂਦਾ ਸਵਾਸ ਜਲ ਮੌਤ। ਪਰ ਕੀ ਹੈ, ਸਾਹ ਆ ਗਿਆ ਜੀਵੜ ਹੈ, ਸਾਹ ਨਾ ਆਇਆ ਜ਼ਿੰਦਗੀ ਨਹੀਂ। ਵੈਸੇ ਤੇ ਮੌਤ ਦੇ ਤਜਰਬੇ ਵਿੱਚੋਂ ਅਸੀਂ ਰੋਜ਼ ਗੁਜ਼ਰਦੇ ਹਾਂ। ਗੁਰੂ ਸਾਹਿਬ ਨੇ ਜਿਹੜਾ ਸੋਹਰੇ ਦਾ ਪਾਠ ਸਾਨੂੰ ਦਿੱਤਾ ਨਾ ਕਰਨ ਨੂੰ, ਬੜੀ ਕੀਮਤੀ ਗੱਲ ਹੈ, ਕਿਉਂਕਿ ਅਸੀਂ ਥੋੜਾ ਜਿਹਾ ਰੋਜ਼ ਮਰਦੇ ਹਾਂ, ਸੋਨੇ ਹਾਂ ਨਾ ਜਦੋਂ, ਤੇ ਦੋ ਚਾਰ ਘੰਟੇ ਲਈ ਦੁਨੀਆਂ ਵੱਲੋਂ ਮਰ ਜਾਂਦੇ ਹਾਂ ਤੇ ਫਿਰ ਉੱਠ ਕੇ ਜੀ ਪੈਂਦੇ ਹਾਂ। ਸੋਹਿਲਾ ਇਹੋ ਗੱਲ ਚੇਤੇ ਕਰਾਉਂਦਾ ਕਿ ਅਜੇ ਤੇ ਥੋੜਾ ਜਿਹਾ ਸੌਣ ਲੱਗਾ, ਥੋੜੀ ਜਿਹੀ ਮੌਤ ਹੈ, ਇੱਕ ਦਿਨ ਪੂਰੀ ਮੌਤ ਆਏਗੀ। ਕਿਸੇ ਸ਼ਹਿਰ ਨੇ ਬੜੀ ਵਧੀਆ ਗੱਲ ਕਹੀ ਹੈ, ਉਹ ਕਹਿੰਦਾ ਨੀਂਦ ਕਿਆ ਹੈ, ਕਹਿੰਦਾ ਥੋੜੇ ਵਕਤ ਕੀ ਮੌਤ। ਮੌਤ ਕਿਆ ਹੈ, ਤਮਾਮ ਉਮਰ ਕੀ ਨੀਂਦ। ਬਿਲਕੁਲ ਸਾਡੇ ਨਾਲ ਇਹ ਰੋਜ਼ ਕਹਾਣੀ ਵਾਪਰਦੀ ਹੈ, ਪਰ ਕੋਈ ਅਸੀਂ ਧਿਆਨ ਨਾਲ ਜੇ ਸੋਹਿਲਾ ਪੜ੍ਹਦੇ ਹੋਈਏ ਤਾਂ ਮੌਤ ਦੇ ਸੰਬੰਧ ਵਿੱਚ ਜਿਹੜੇ ਸਾਡੇ ਖਿਆਲਾਤ ਨੇ ਸ਼ਾਇਦ ਬਦਲ ਜਾਣ, ਤਬਦੀਲ ਹੋ ਜਾਣ, ਤੇ ਅਸੀਂ ਸਵੀਕਾਰ ਕਰੀਏ ਕਿ ਇਹ ਇੱਕ ਦਿਨ ਸਾਡੇ ਉੱਤੇ ਆਉਣੀ ਹੈ। ਫਿਰ ਅਸੀਂ ਉਹਨੂੰ ਦੁਸ਼ਮਣ, ਉਹਨੂੰ ਵਿਰੋਧੀ, ਉਹਦੇ ਤੋਂ ਲੁਕ ਛਪਾ ਦੀ ਗੱਲ ਉਹ ਕਰਨ ਦੀ ਹਿੰਮਤ ਨਹੀਂ ਪਏਗੀ। ਕਹਿੰਦੇ ਨੇ ਕੋਈ ਬੜਾ ਵੱਡਾ ਅਮੀਰ ਰਾਜਾ ਸੀਗਾ, ਰਾਜ ਭਾਗ ਦਾ ਮਾਲਕ, ਦੁਸ਼ਮਣਾਂ ਤੋਂ ਖਤਰਾ ਰਹਿੰਦਾ, ਜਿੰਨਾ ਸਾਜੋ ਸਮਾਨ ਬੰਦੇ ਦਾ ਵੱਧ ਜਾਏ
ਉਹਦੀ ਦੁਸ਼ਮਣੀ ਵੀ ਵੱਧ ਜਾਂਦੀ ਆ, ਉਹਨੇ ਖਤਰੇ ਵੱਧ ਜਾਂਦੇ ਨੇ। ਤੇ ਉਹਨੇ ਕਿਲਾ ਬਣਾਇਆ, ਸਿਰਫ ਇੱਕੋ ਰਸਤਾ ਉਹਨੇ ਰੱਖਿਆ ਤੇ ਉੱਥੇ ਪਹਿਰੇਦਾਰ ਕਾਇਮ ਕਰ ਦਿੱਤੇ। ਆਪਣੇ ਕਿਸੇ ਸੱਜਣ ਮਿੱਤਰ ਨੂੰ ਬੁਲਾਇਆ ਦੂਜੇ ਰਾਜ ਤੋਂ, ਕਹਿਣ ਲੱਗਾ ਲੈ ਤੂੰ ਵੀ ਇਸ ਤਰ੍ਹਾਂ ਦਾ ਕਿਲਾ ਬਣਾ ਲੈ, ਇਤਨੀ ਪ੍ਰੋਟੈਕਸ਼ਨ ਹੋ ਜਾਏਗੀ, ਇਤਨੀ ਸਿਕਿਉਰਿਟੀ ਹੋ ਜਾਏਗੀ ਕਿ ਬਸ ਕੋਈ ਵਾਲ ਵਾਹਵਲ ਨਹੀਂ ਗਿਰ ਸਕੇਗਾ। ਦੋਵੇਂ ਮਿੱਤਰ ਗੱਲਾਂ ਪਏ ਕਰਦੇ ਨੇ ਬੜੇ ਮਾਣ ਤੇ ਫਸਲ ਨਾਲ, ਵੀ ਕਿਆ ਬਾਤ ਹੈ, ਅਸੀਂ ਕਿੰਨੀ ਪ੍ਰੋਟੈਕਸ਼ਨ ਕਰ ਲਈ ਹੈ। ਤੇ ਕਹਿੰਦੇ ਨੇ ਇੱਕ ਫਕੀਰ ਗੁਜ਼ਰਦਾ ਪਿਆ ਲੰਘਦਾ ਕੋਲੋਂ ਦੀ, ਦੋਨਾਂ ਦੀ ਗੱਲਬਾਤ ਉੱਤੇ ਤਾੜੀ ਮਾਰੀ, ਹੱਸਿਆ। ਰਾਜੇ ਨੂੰ ਗੁੱਸਾ, ਹੁਣ ਅਮੀਰ ਆਦਮੀ ਤੇ ਉਹਦੇ ਗਰੀਬ ਹੱਸੇ, ਗੁੱਸਾ ਤੇ ਆਉਣਾ ਹੀ ਹੈ। ਮਾਮੂਲੀ ਆਦਮੀ ਗਦਾ ਦਰ ਪਿੱਛਿਆ ਮੰਗਣ ਵਾਲਾ ਤੇ ਸਾਡਾ ਮਜ਼ਾਕ ਪਿਆ ਉਡਾਉਂਦਾ, ਤਾੜਨਾ ਕੀਤੀ, ਕਹਿਣ ਲੱਗੀ ਕਿਉਂ ਹੱਸਦਾ ਤੂੰ, ਗੱਲ ਕੀ ਹੈ? ਕਹਿਣ ਲੱਗਾ ਉਹ ਤੇ ਤੁਸੀਂ ਬੜੇ ਸਿਆਣੇ, ਬੜੇ ਅਮੀਰ, ਬੜੇ ਪਹੁੰਚੇ ਬੰਦੇ, ਮੈਂ ਤੁਹਾਡੇ ਸਾਹਮਣੇ ਮਿੱਟੀ ਵੀ ਨਹੀਂ, ਖਾਕ ਵੀ ਨਹੀਂ, ਕੁਝ ਵੀ ਨਹੀਂ ਆ, ਪਰ ਮੈਂ ਵੇਖਦਾ ਕਿ ਸਿਆਣਿਆਂ ਬੰਦਿਆਂ ਦੀ ਅਕਲ ਬੜੀ ਨੀਵੀਂ ਹੈ। ਅਸੀਂ ਕੀ ਗੱਲ? ਕਹਿਣ ਲੱਗਾ ਇੱਕ ਰਸਤਾ ਵੀ ਨਹੀਂ ਸੀ ਰੱਖਣਾ, ਇਹ ਇੱਕ ਦਰਵਾਜ਼ਾ ਵੀ ਨਹੀਂ ਸੀ ਰੱਖਣਾ, ਫਿਰ ਤੁਸੀਂ ਸਦਾ ਲਈ ਬਚ ਜਾਂਦੇ। ਕਹਿੰਦੇ ਫਿਰ ਇੱਕ ਦਰਵਾਜ਼ਾ ਨਾ ਰੱਖਦੇ ਤੇ ਅਸੀਂ ਕਿਧਰੋਂ ਆਉਂਦੇ ਜਾਂਦੇ? ਕਹਿਣ ਲੱਗਾ ਮਾਫ ਕਰਨਾ, ਜਿਸ ਰਸਤੇ ਤੁਹਾਡੇ ਦੋਸਤਾਂ ਨੇ ਆਉਣਾ ਦੁਸ਼ਮਣ ਵੀ ਉਸੇ ਰਸਤੇ ਆਏਗਾ, ਉਸੇ ਰਸਤੇ ਆਏਗਾ। ਇਸੇ ਕਰਕੇ ਫਰੀਦ ਨੇ ਤੇ ਬਹੁਤ ਸਾਫ ਗੱਲ ਕਹੀ ਹੈ, ਉਹ ਕਹਿੰਦੇ ਨੇ ਮਲਕੁਲ ਮੌਤ ਜਾਬ ਸੀ, ਸਭ ਦਰਵਾਜ਼ੇ ਪਾਲ। ਉਹਦੇ ਸਾਹਮਣੇ ਤਾਂ ਕੋਈ ਦਰਵਾਜ਼ੇ ਦਾ ਕਿਸੇ ਕਿਸਮ ਦਾ ਕੋਈ ਸਵਾਲ ਹੈ ਹੀ ਨਹੀਂ ਹੈ, ਕਿਉਂਕਿ ਉਹ ਨਾਲ ਹੈ। ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਉਣੀ ਨੀ ਕਿਧਰੋਂ? ਕਹਿੰਦੇ ਨੇ ਮਿਰਤ ਹੱਸੈ ਸਿਰ ਉਪਰੇ, ਪਸੂਆ ਨਹੀਂ ਬੂਝੈ ਬਾਦ ਸਾਧ ਅਹੰਕਾਰ ਮੈਂ, ਮਰਨਾ ਨਹੀਂ ਸੂਝੈ। ਸਿਰ ਉੱਤੇ ਹੈ, ਲੇਕਿਨ ਅਸੀਂ ਅਗਿਆਨੀ ਹਾਂ ਤੇ ਅਸੀਂ ਆਪਣੀ ਇਸ ਮੌਤ ਬਾਰੇ ਚੇਤਨ ਨਹੀਂ ਹਾਂ। ਪਰ ਜਿਹੜੇ ਬੰਦੇ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਦੇ ਰਸਤੇ ਉੱਤੇ ਤੁਰ ਪੈਂਦੇ ਨੇ, ਸਤਿਗੁਰੂ ਕਹਿੰਦੇ ਨੇ ਕਿ ਇਹ ਕਾਲ, ਕਿਉਂਕਿ ਉਹਨਾਂ ਦੀ ਸੋਚ ਕਾਲ ਦੇ ਸੰਬੰਧ ਵਿੱਚ ਬਦਲ ਜਾਂਦੀ ਹੈ, ਇਸ ਕਰਕੇ ਇਹ ਕਾਲ ਉਹਨਾਂ ਨੂੰ ਕੋਹ ਨਹੀਂ ਸਕਦਾ। ਉਹ ਸੰਸਾਰ ਵਿੱਚੋਂ ਖੁਸ਼ੀ ਖੁਸ਼ੀ ਤੁਰ ਜਾਂਦੇ ਨੇ, ਉਹਨਾਂ ਨੂੰ ਕੋਈ ਖਤਰਾ, ਕੋਈ ਡਰ, ਕੋਈ ਭੈ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਸੁਣਿਆ ਕੋਹ ਨਾ ਸਕੈ ਕਾਲ ਨਾਨਕ, ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਫਿਰ ਸਤਿਗੁਰੂ ਕਹਿੰਦੇ ਨੇ ਸੁਣਿਆ ਈਸ਼ਰ ਬ੍ਰਹਮਾ ਇੰਦਰ, ਕਹਿੰਦੇ ਨੇ ਸੁਣਨ ਨਾਲ ਸ਼ਿਵ ਬ੍ਰਹਮਾ ਇੰਦਰ ਇਥੋਂ ਤੱਕ ਮਨੁੱਖ ਦੀ ਰਸਾਈ ਹੋ ਜਾਂਦੀ ਹੈ। ਭਾਵ ਮਨੁੱਖ ਨੂੰ ਫਿਰ ਸ਼ਿਵ ਦੀ ਪੂਜਾ ਦੀ ਲਾਲਸਾ, ਬ੍ਰਹਮਾ ਦੀ ਪੂਜਾ ਦੀ ਲਾਲਸਾ, ਇੰਦਰ ਦੀ ਪੂਜਾ ਦੀ ਲਾਲਸਾ ਨਹੀਂ ਰਹਿੰਦੀ, ਕਿਉਂਕਿ ਇੱਕ ਪ੍ਰਮਾਤਮਾ ਨਾਲ ਸਾਂਝ ਬਣ ਗਈ ਤੇ ਫਿਰ ਨੌਕਰਾਂ ਚਾਕਰਾਂ ਦਾ ਕੋਈ ਸਾਧਨ ਨਹੀਂ, ਉਸ ਤੋਂ ਉੱਤੇ ਹੋ ਜਾਂਦਾ ਬੰਦਾ। ਕਹਿੰਦੇ ਨੇ ਸੁਣਨ ਚ ਇਤਨੀ ਤਾਕਤ ਹੈ, ਮੁੱਖ ਸਾਲਾਹਣ ਮੰਦ, ਕਹਿੰਦੇ ਨੇ ਮੰਦਾ ਮਨੁੱਖ ਜਿਹੜਾ ਨਾ, ਮਾੜਾ ਤੋਂ ਮਾੜਾ ਬੰਦਾ ਵੀ, ਜੇ ਠੀਕ ਧਿਆਨ ਨਾਲ ਉਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਵਸ ਗਈ ਹੈ ਤਾਂ ਉਹ ਵੀ ਆਪਣੀ ਰਚਨਾ ਤੋਂ ਉਸ ਨੂੰ ਸਲਾਹਣ ਲੱਗ ਪੈਂਦਾ, ਉਹਦੀ ਸਿਫਤ ਸਲਾਹ ਕਰਨ ਲੱਗ ਪੈਂਦਾ, ਉਹਦੇ ਗੁਣ ਗਾਉਣ ਲੱਗ ਪੈਂਦਾ ਹੈ। ਸੁਣਿਆ ਮੁੱਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਤੇ ਇਸ ਸਰੀਰ ਅੰਦਰ ਇਸ ਜੀਵਨ ਚ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਨ ਦਾ ਜੋ ਯੁਗਤੀ ਹੈ ਉਸ ਬੰਦੇ ਨੂੰ ਸਮਝ ਪੈ ਜਾਂਦੀ ਹੈ। ਯੋਗ ਦਾ ਅਰਥ ਹੁੰਦਾ ਜੁੜਨਾ, ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜੀਵਨ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਤੇ ਭਗਤੀ ਵਾਸਤੇ ਹੈ। ਇਹ ਸਰੀਰ ਦੀਆਂ ਸਾਰੀਆਂ ਸ਼ਕਤੀਆਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਸਿਮਰਨ ਵਿੱਚ ਲਾ ਦਿੰਦਾ ਹੈ। ਸੁਣਿਆ ਸ਼ਾਸਤ ਸਿਮ੍ਰਿਤ ਵੇਦ, ਕਹਿੰਦੇ ਨੇ ਸੁਣਨ ਨਾਲ ਉਹ ਐਸੀ ਅਵਸਥਾ ਵਿੱਚ ਪਹੁੰਚਦਾ ਜਿੱਥੇ ਸਾਰੇ ਸ਼ਾਸਤਰ ਸਿਮ੍ਰਤੀਆਂ ਖਤਮ, ਉਹਨੂੰ ਕੋਈ ਲੋੜ ਨਹੀਂ ਕਿ ਉਹ ਲੰਮੇ ਵੇਦਾਂ ਜੇ ਪਠਨ ਪਾਠਨ ਵਿੱਚ ਪਵੇ, ਸ਼ਾਸਤਰਾਂ ਦੀ ਵਿਚਾਰ ਵਿੱਚ ਪਵੇ, ਸਿਮ੍ਰਤੀਆਂ ਦੇ ਚੱਕਰ ਵਿੱਚ ਪਵੇ। ਕਹਿੰਦੇ ਨੇ ਇਹਨਾਂ ਚੱਕਰਾਂ ਵਿੱਚੋਂ ਉਸ ਨੂੰ ਨਿਗਲ ਕੇ ਤੇ ਨਿਰੋਲ ਬੰਦਗੀ ਦਾ ਰਸਤਾ ਅਖਤਿਆਰ ਕਰਨ ਦੀ ਰਾਹਤ ਮਿਲਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਨੇ ਕਿ ਭਾਈ ਅਸੀਂ ਸਿਫਤ ਵਾਹਿਗੁਰੂ ਦੀ ਇਤਨੀ ਸੁਰਤ ਜੋੜ ਕੇ ਸਰਵਣ ਕਰਨੀ ਹੈ ਕਿ ਉਸ ਸਿਫਤ ਦਾ ਤੁਰ ਅੰਦਰ ਵਸਣਾ ਜ਼ਰੂਰੀ ਹੋ ਜਾਏ ਤੇ ਉਹਦੇ ਨਾਲ ਫਿਰ ਬਾਕੀ ਦੇ ਸਾਧਨ ਜਿਹੜੇ ਨੇ ਉਹ ਸਿਫਰ ਹੋ ਜਾਂਦੇ ਨੇ, ਬਾਕੀ ਦੀ ਕੋਈ ਗੱਲ ਸਾਰਥਕ ਨਹੀਂ ਰਹਿੰਦੀ। ਅੱਜ ਦੀ ਵਿਚਾਰ ਨੂੰ ਇਹਨੇ ਅੱਖਰਾਂ ਨਾਲ ਹੀ ਸੰਕੋਚਦਾ ਹਾਂ। ਇਸ ਪੌੜੀ ਦੇ ਸੰਬੰਧ ਵਿੱਚ ਕੁਝ ਬੇਨਤੀਆਂ ਹੋਰ ਤੁਹਾਡੇ ਨਾਲ ਆਉਣ ਵਾਲੇ ਸਮੇਂ ਅੰਦਰ ਸਾਂਝੀਆਂ ਕਰਨ ਦਾ ਯਤਨ ਕਰਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰਨ ਤੇ ਉਹਨਾਂ ਦੀ ਬਾਣੀ ਦੀ ਸੂਝ ਦੁਆਰਾ ਅਸੀਂ ਉਸ ਮਾਰਗ ਉੱਤੇ ਚੱਲ ਸਕੀਏ ਜਿਸ ਮਾਰਗ ਦੇ ਉੱਤੇ ਚੱਲ ਕੇ ਸਤਿਗੁਰੂ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜਪਜੀ ਦੀਆਂ
ਇਹਨਾਂ ਪੌੜੀਆਂ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸੁਣਨ ਉੱਤੇ ਜ਼ੋਰ ਦਿੰਦੇ ਹਨ। ਇਹ ਸੁਣਨਾ ਇਸ ਢੰਗ ਨਾਲ ਹੈ ਕਿ ਦਲ ਅੰਦਰ ਵਸ ਜਾਏ। ਜੇ ਅੰਦਰੋਂ ਸੁਰਤ ਹੋਰ ਪਾਸੇ ਹੈ ਤਾਂ ਮਨੁੱਖ ਕਹੀ ਹੋਈ ਗੱਲ ਨੂੰ, ਸੁਣੀ ਹੋਈ ਗੱਲ ਨੂੰ ਅੰਦਰ ਨਹੀਂ ਵਸਾਉਂਦਾ। ਇਹ ਸਾਡਾ ਸਾਰਿਆਂ ਦੀ ਜ਼ਿੰਦਗੀ ਦਾ ਤਜਰਬਾ ਹੈ। ਬਚਪਨ ਤੋਂ ਹੀ ਜੋ ਕੁਝ ਬੰਦਾ ਧਿਆਨ ਨਾਲ ਸੁਣ ਲੈਂਦਾ ਉਹ ਉਸਦੀ ਜ਼ਿੰਦਗੀ ਦਾ, ਉਹਦੀ ਸੋਚ ਦਾ, ਉਹਦੇ ਵਿਹਾਰ ਦਾ ਹਿੱਸਾ ਬਣ ਜਾਂਦਾ। ਤੇ ਜਿਹੜੀ ਗੱਲ ਅਣਸੁਣੀ ਕਰ ਦਿੰਦਾ ਉਹਦਾ ਉਹਦੇ ਜੀਵਨ ਦੇ ਅੰਦਰ ਕੋਈ ਪ੍ਰਭਾਵ ਨਹੀਂ ਰਹਿੰਦਾ, ਕਿਉਂਕਿ ਇਤਨੀਆਂ ਗੱਲਾਂ ਬੰਦਾ ਸੁਣਦਾ ਹੈ, ਇਤਨੀਆਂ ਦੀਆਂ ਆਵਾਜ਼ਾਂ ਸੁਣਦਾ ਹੈ, ਸਾਰਿਆਂ ਨੂੰ ਉਹ ਪਕੜਦਾ ਨਹੀਂ। ਤੁਸੀਂ ਰੇਡੀਓ ਸਿਸਟਮ ਤੇ ਸਮਝਦੇ ਹੋ ਸਾਰੇ, ਸਾਨੂੰ ਸਾਰਿਆਂ ਨੂੰ ਪਤਾ ਅੱਜ ਦੇ ਯੁੱਗ ਵਿੱਚ ਆਵਾਜ਼ ਕਈਆਂ ਸਟੇਸ਼ਨਾਂ ਦੀ, ਕਈ ਪ੍ਰੋਗਰਾਮਾਂ ਦੀਆਂ ਵੇਵਸ ਜਿਹੜੀਆਂ ਨੇ ਐਟਮੋਸਫੀਅਰ ਦੇ ਅੰਦਰ ਕੰਮ ਕਰ ਰਹੀਆਂ। ਲੇਕਿਨ ਸਿਰਫ ਉਹੀ ਸਟੇਸ਼ਨ ਪਕੜ ਵਿੱਚ ਆਉਂਦਾ ਜਿਹੜਾ ਮੀਟਰ ਉੱਤੇ ਠੀਕ ਐਡਜਸਟ ਹੋ ਜਾਏ, ਦੂਸਰਾ ਨਹੀਂ। ਦੂਜੀਆਂ ਆਵਾਜ਼ਾਂ ਵਿੱਚ ਲੰਘ ਰਹੀਆਂ ਆਉਣਗੀਆਂ, ਲੇਕਿਨ ਨਹੀਂ, ਉਹ ਪਕੜ ਵਿੱਚ ਨਹੀਂ ਆਉਣਗੀਆਂ। ਇਸੇ ਤਰ੍ਹਾਂ ਮਨੁੱਖ ਦੀ ਜਿਹੜੀ ਸੁਰਤ ਹੈ ਉਹ ਉਸੇ ਗੱਲ ਨੂੰ ਪਕੜਦੀ ਹੈ ਜਿਹਦੇ ਵੱਲ ਉਹਦਾ ਗਹਿਰਾ ਧਿਆਨ ਹੁੰਦਾ ਤੇ ਦੂਸਰੀ ਗੱਲ ਨੂੰ ਨਹੀਂ ਪਕੜਦੀ। ਤੇ ਪਕੜਨ ਦਾ ਮਤਲਬ ਸਿਰਫ ਇਤਨਾ ਹੀ ਨਹੀਂ ਹੈ, ਗੁਰੂ ਸਾਹਿਬ ਇੱਥੋਂ ਤੱਕ ਹੀ ਨਹੀਂ ਕਹਿੰਦੇ ਕਿ ਗੱਲ ਫੜ ਲਈ ਹੈ, ਪਤਾ ਵੀ ਹੈ ਮੈਨੂੰ ਕਿ ਇਹ ਗੱਲ ਗਲਤ ਹੈਗੀ, ਗੁਰੂ ਨੇ ਆਖਿਆ ਵੀ ਇਹ ਨਹੀਂ ਕਰਨੀ ਤੇ ਫਿਰ ਮੈਂ ਰੋਜ਼ ਕਰੀ ਜਾਂਦਾ। ਤਾਂ ਇਹਦਾ ਮਤਲਬ ਹੈ ਕਿ ਮੈਂ ਗੱਲ ਨੂੰ ਸਹੀ ਰੂਪ ਦੇ ਅੰਦਰ ਪਕੜਿਆ ਨਹੀਂ। ਇਸੇ ਕਰਕੇ ਬਾਣੀ ਵਿੱਚ ਐਸਾ ਦਰਜ ਹੈ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਹੇ ਪਰੈ। ਕਹਿੰਦੇ ਮਨ ਤੇ ਸਾਰੀ ਗੱਲ ਜਾਣਦਾ, ਲੇਕਿਨ ਜਾਣਦਿਆਂ ਹੋਇਆ ਵੀ ਗੁਨਾਹ ਕਰਦਾ, ਵਿਕਾਰ ਕਰਦਾ ਹੈ। ਕਹਿੰਦੇ ਨੇ ਇਹ ਸਿਆਣਪ ਕਾਹਦੀ ਹੋਈ, ਇਹ ਕੁਸ਼ਲਤਾ, ਇਹ ਜਾਣਕਾਰੀ, ਇਹ ਗਿਆਨ ਕਾਹਦਾ ਹੋਇਆ? ਪਤਾ ਹੈ ਕਿ ਸਾਹਮਣੇ ਖੂਹ ਹੈ ਤੇ ਫੇਰ ਵੀ ਮਨੁੱਖ ਹੱਥ ਵਿੱਚ ਦੀਵਾ ਹੁੰਦਿਆਂ ਵੀ ਉਸ ਖੂਹ ਦੇ ਵਿੱਚ ਡਿੱਗਣ ਵਾਸਤੇ ਤਿਆਰ ਹੈ, ਕਿਉਂਕਿ ਮਨੁੱਖ ਆਪਣੀ ਆਦਤ ਨੂੰ ਨਹੀਂ ਬਦਲਦਾ। ਤੇ ਸੁਣਨ ਤੋਂ ਮਤਲਬ ਹੈ ਮਨੁੱਖ ਦੇ ਆਪੇ ਦੀ ਤਬਦੀਲੀ, ਵਿਚਾਰਾਂ ਦੀ ਅਤੇ ਕਿਰਤ ਦੀ, ਕਾਰ ਵਿਹਾਰ ਦੀ। ਕਬੀਰ ਸਾਹਿਬ ਨੇ ਇੱਕ ਜ਼ਿਕਰ ਕੀਤਾ, ਉਹ ਕਹਿੰਦੇ ਨੇ ਵੀ ਸਤਿਗੁਰੂ ਦਾ ਜਿਹੜਾ ਸ਼ਬਦ ਹੈ, ਗੁਰੂ ਦਾ ਜਿਹੜਾ ਉਪਦੇਸ਼ ਹੈ, ਬਾਣੀ ਹੈ, ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕੋਈ ਤੀਰ ਵੱਜਦਾ ਤੇ ਜਿਸ ਵੇਲੇ ਤੀਰ ਵੱਜ ਜਾਏ ਨਿਸ਼ਾਨੇ ਉੱਤੇ ਤੇ ਫਿਰ ਉਹ ਗੱਲ ਅੰਦਰੋਂ ਨਿਕਲਦੀ ਨਹੀਂ। ਕਹਿੰਦੇ ਨੇ ਮੈਨੂੰ ਵੀ ਵੱਜ ਗਿਆ ਤੀਰ, ਤੇ ਉਸ ਤੀਰ ਦੇ ਵੱਜਣ ਦਾ ਨਤੀਜਾ ਕੀ ਹੈ? ਉਹ ਕਹਿੰਦੇ ਨੇ ਗੂੰਗਾ ਹੂਆ। ਪਹਿਲਾ ਨਤੀਜਾ ਤੇ ਹੈ ਮੈਂ ਗੂੰਗਾ ਹੋ ਗਿਆ, ਭਾਵ ਮੈਂ ਹੁਣ ਆਪਣੀ ਗੱਲ ਨਹੀਂ ਕਰਦਾ। ਜਿਹਦੇ ਵਿੱਚ ਮੈਂ ਹੈ, ਜਿਹਦੇ ਵਿੱਚ ਖੁਦ ਹੀ ਹੈ, ਜਿਹਦੇ ਵਿੱਚ ਆਪਣਾ ਸਵਾਰਥ ਹੈ, ਮੈਂ ਹੁਣ ਉਹ ਗੱਲ ਨਹੀਂ ਕਰਦਾ। ਗੂੰਗਾ ਹੂਆ ਬਾਬਰਾ, ਮਸਤ ਹੋ ਗਿਆ ਮੈਂ ਗੁਰੂ ਦੀ ਗੱਲ ਪਿੱਛੇ, ਉਹੀ ਧੁਨ ਹੈ ਮੇਰੇ ਅੰਦਰ। ਇੱਥੇ ਬਾਬਰਾ ਅਰਦਾਸ ਪਾਗਲ ਨਹੀਂ ਹੈ। ਗੂੰਗਾ ਹੂਆ ਬਾਬਰਾ, ਬਹਿਰਾ ਹੂਆ ਕਾਨ, ਤੇ ਕੰਨਾਂ ਤੋਂ ਮੈਂ ਬੋਲਾ ਹੋ ਗਿਆ, ਮੈਂ ਨਹੀਂ ਹੁਣ ਕਿਸੇ ਦੀ ਗੱਲ ਸੁਣਦਾ। ਬੰਦਾ ਬਹਾਨੇ ਬਣਾਉਂਦਾ, ਕਹਿੰਦਾ ਤੁਸੀਂ ਕਹਿੰਦੇ ਇਹ ਗੱਲ ਛੱਡ ਦਿਓ, ਸੋਸਾਇਟੀ ਚ ਕਿਵੇਂ ਮੂਵ ਕਰਾਂ? ਯਾਰ ਦੋਸਤ ਕਹਿੰਦੇ ਨੇ ਵੀ ਨਹੀਂ ਇਹ ਕੰਮ ਕਰਨਾ। ਅਸੀਂ ਗੁਰੂ ਨਾਲੋਂ ਸਮਾਜ ਨੂੰ, ਰਿਸ਼ਤਿਆਂ ਨੂੰ ਤੇ ਆਪਣੀਆਂ ਦੁਨੀਆਦਾਰੀ ਦੀਆਂ ਲੋੜਾਂ ਨੂੰ ਬਹੁਤ ਹੀ ਤਰਜੀਹ ਦਿੰਦੇ, ਮਾਰੀ ਇਸੇ ਕਰਕੇ ਖਾਨੇ, ਹੋਰ ਤਾਂ ਗੱਲ ਕੋਈ ਨਹੀਂ। ਗੁਰੂ ਤਾਂ ਸਾਨੂੰ ਸਭ ਕੁਝ ਸਮਝਾ ਕੇ ਜੀਵਨ ਦੀ ਐਸੀ ਯੁਗਤ ਦਿੰਦੇ ਨੇ ਕਿ ਜਿਹਦੇ ਚ ਸਾਨੂੰ ਕਿਸੇ ਪਾਸਿਓਂ ਘਾਟਾ ਨਹੀਂ ਹੋ ਸਕਦਾ। ਲੇਕਿਨ ਮੁਸ਼ਕਿਲ ਹੈ ਵੀ ਅਸੀਂ ਆਪਣੀ ਗੱਲ ਜਾਂ ਆਪਣੇ ਸਵਾਰਥ ਦੀ ਗੱਲ ਛੱਡਦੇ ਨਹੀਂ। ਕਬੀਰ ਕਹਿੰਦੇ ਨੇ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਪਾਵਹ ਤੇ ਪਿੰਗਲ ਭਇਆ। ਉਸ ਪਾਸੇ ਮਾੜੇ ਪਾਸੇ ਚੱਲਣ ਵਾਲੇ ਪਾਸੇ ਮੈਂ ਪਿੰਗਲਾ ਹੋ ਗਿਆ। ਪਾਵਹ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਕਹਿੰਦੇ ਸਤਿਗੁਰੂ ਸੂਰਮੇ ਨੇ ਐਸਾ ਤੀਰ ਲਾਇਆ ਹੈ ਕਿ ਹੁਣ ਨਾ ਗੱਲ ਗਲਤ ਦੇਖੀ ਜਾਂਦੀ ਹੈ, ਨਾ ਸੁਣ ਸਕਦਾ ਹਾਂ, ਨਾ ਬੋਲਦਾ ਹਾਂ, ਨਾ ਗਲਤ ਪਾਸੇ ਚੱਲ ਸਕਦਾ ਹਾਂ। ਮੇਰੀ ਸਾਰੀ ਦੀ ਸਾਰੀ ਕਹਾਣੀ ਬਦਲ ਗਈ ਹੈ, ਕਿਉਂਕਿ ਸੁਰਤ ਜਿਹੜੀ ਹੈ ਉਹ ਉਸ ਪਾਸੇ ਲੱਗ ਗਈ ਹੈ। ਤੇ ਮਾਫ ਕਰਨਾ, ਕਿਤਨੇ ਵੇਦ, ਕਿਤਨੇ ਸਿਮਰਤੀਆਂ, ਕਿਤਨੇ ਸ਼ਾਸਤਰ ਜਿਹੜੇ ਨੇ, ਉਹ ਬੰਦਾ ਉਂਝ ਸੁਣ ਲਵੇ ਤੇ ਉਹਦੇ ਉੱਤੇ ਅੰਦਰ ਵਸਾਉਣ ਦੀ ਕਹਾਣੀ, ਉਹਦੇ ਅਨੁਸਾਰ ਚੱਲਣ ਦੀ ਕਹਾਣੀ ਨਾ ਹੋਵੇ ਤੇ ਬੰਦੇ ਦਾ ਜੀਵਨ ਸਾਰਥਕ ਨਹੀਂ ਹੁੰਦਾ। ਕਹਿੰਦੇ ਨੇ ਦੋ ਧਾਰਮਿਕ ਪੁਰਸ਼ ਜਿਨ੍ਹਾਂ ਨੂੰ ਆਮ ਸੰਤ ਸਾਧੂ ਮਹਾਂਪੁਰਸ਼ ਕਹਿ ਦਿੰਦੇ ਹਾਂ ਅਸੀਂ, ਹੋਰ ਵੀ ਬਥੇਰੇ ਨਾਂ ਨੇ, ਸੰਨਿਆਸੀ, ਬੈਰਾਗੀ ਅਨੇਕ ਹਨ, ਤੁਰੇ ਜਾ ਰਹੇ ਨੇ ਤੇ ਕੋਈ ਨਦੀ ਪਾਰ ਕਰਨ ਲੱਗੇ ਨੇ, ਤੇ ਕੁਦਰਤੀ ਕੋਈ ਔਰਤ ਵੀ ਉਥੋਂ ਲੰਘਣ ਲੱਗੀ ਹੈ ਤੇ ਇੱਕ ਦੇ ਮਨ ਵਿਚ ਆਇਆ ਵੀ ਪਾਣੀ ਤੇਜ਼ ਹੈ, ਗਹਿਰਾ ਹੈ ਤੇ ਇਸ ਔਰਤ ਦੀ ਮੈਨੂੰ ਸਹਾਇਤਾ ਕਰਨੀ ਚਾਹੀਦੀ ਹੈ। ਉਹਨੇ ਉਸਨੂੰ ਚੁੱਕਿਆ ਤੇ ਦੂਸਰੇ ਪਾਸੇ ਪਹੁੰਚਾ ਦਿੱਤਾ। ਅੱਗੇ ਚੱਲ ਪਏ, ਬੀਬੀ ਆਪਣੇ ਰਸਤੇ ਨੂੰ ਤੁਰ ਗਈ ਤੇ ਜਿਸ ਵੇਲੇ ਥੋੜੇ ਜਿਹਾ ਫਾਸਲਾ ਤੈਅ ਕੀਤਾ ਤੇ ਦੂਸਰਾ ਸਾਧੂ ਜਿਸਨੇ ਨਾਲ ਦੇ ਸਾਥੀ ਨੂੰ ਇਹ ਕੰਮ ਕਰਦਿਆਂ ਵੇਖਿਆ ਹੈ, ਉਹਦੇ ਤੇ ਸਵਾਲ ਕਰਦਾ, ਕਹਿੰਦਾ ਤੇ ਉਸ ਬੀਬੀ ਦੇ ਬਾਰੇ ਜਿਹਨੂੰ ਤੂੰ ਪਾਰ ਕੀਤਾ, ਉਹਨੇ ਤੇਰੇ ਨਾਲ ਕੋਈ ਗੱਲ ਤੇ ਨਹੀਂ ਕੀਤੀ, ਉਹ ਕਿਸ ਤਰ੍ਹਾਂ ਕੀ ਕਹਿੰਦੀ ਸੀ, ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ। ਤੇ ਉਹ ਕਹਿੰਦਾ ਕਿਸ ਬੀਬੀ ਦੀ ਗੱਲ ਕਰਦਾ, ਕਿਹਦਾ ਜ਼ਿਕਰ ਕਰਦਾ? ਆਖਣ ਲੱਗਾ ਉਹ ਜਿਹੜੀ ਪਾਰ ਕੀਤੀ ਸੀ, ਕਹਿੰਦਾ ਮੈਂ ਤੇ ਉਹਨੂੰ ਉੱਥੇ ਹੀ ਛੱਡ ਆਇਆ, ਤੂੰ ਅਜੇ ਵੀ ਨਾਲ ਲਈ ਫਿਰਦਾ। ਇਸੇ ਤਰ੍ਹਾਂ ਮਨੁੱਖ ਜਿਹੜਾ ਨਾ, ਉਹ ਕਈ ਕੁਝ ਨਾਲ ਲਈ ਫਿਰਦਾ, ਕਈ ਜਨਮਾਂ ਤੋਂ ਬੜੇ ਲੰਮੇ ਸਮੇਂ ਤੋਂ ਨਾਲ ਲਈ ਫਿਰਦਾ। ਤੇ ਚਾਹੁੰਦਾ ਕੀ ਹੈ? ਚਾਹੁੰਦਾ ਹੈ ਵੀ ਇੱਕ ਦਿਨ ਮੈਂ ਗੁਰਦੁਆਰੇ ਜਾਵਾਂ ਤੇ ਬਸ ਇੱਕ ਦਿਨ ਐਸਾ ਕੋਈ ਮੰਤਰ ਕੰਨ ਵਿੱਚ ਪੈ ਜਾਵੇ ਵੀ ਸਾਰੀ ਸੁਰਤ ਬਦਲ ਜਾਏ। ਕੂੜਾ ਕਰਕਟ ਤੇ ਬਹੁਤ ਦੇਰ ਦਾ ਅੰਦਰ ਇਕੱਠਾ ਕੀਤਾ ਤੇ ਉਸ ਨੂੰ ਕੱਢਣ ਵਾਸਤੇ ਮਨੁੱਖ ਚਾਹੁੰਦਾ ਵੀ ਛੂ ਮੰਤਰ ਹੋ ਜਾਏ। ਮਾਫ ਕਰਨਾ, ਇਹਦੀ ਸੌਖੀ ਇਹਦੀ ਆਸਾਨ ਗੱਲ ਨਹੀਂ। ਸਾਡੇ ਕੋਲ ਜੇ ਵਕਤ ਨਹੀਂ ਸੁਣਨ ਲਈ, ਸਾਡੇ ਕੋਲ ਜੇ ਵਕਤ ਨਹੀਂ ਆਪਣੀ ਸੁਰਤ ਨੂੰ ਇਸ ਪਾਸੇ ਲਿਆਉਣ ਵਾਸਤੇ, ਤਾਂ ਮਾਫ ਕਰਨਾ, ਪਰਮਾਤਮਾ ਬਹੁਤ ਸਮਾਂ ਦੇਵੇਗਾ, ਕਈ ਜਨਮਾਂ ਚ ਘੁਮਾਈ ਰੱਖੇਗਾ। ਉਹਦੇ ਕੋਲ ਬਹੁਤ ਵਕਤ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਕਹੇਗਾ ਚੱਕਰ ਲਾਈ ਚੱਲੋ, ਮੁੜ ਕੇ ਕਿਤੇ ਮਨੁੱਖਾ ਜਨਮ ਪਤਾ ਨਹੀਂ ਕਦੋਂ ਮਿਹਰ ਕਰੇ, ਦੇ ਦੇਵੇ ਤੇ ਫਿਰ ਕਿਤੇ ਫਿਰ ਅਸੀਂ ਏਦਾਂ ਖੁਜਾ ਜਾਵਾਂਗੇ। ਜਿਸ ਤਰ੍ਹਾਂ ਹੁਣ ਖੁਜਾ ਰਹੇ ਹਾਂ, ਇਸੇ ਤਰ੍ਹਾਂ ਫਿਰ ਖੁਜਾ ਜਾਵਾਂਗੇ। ਤੇ ਇਹ ਸੁਣਨ ਦੀ ਗੱਲ, ਸੁਰਤ ਵਿੱਚ ਵਸਾਉਣ ਦੀ ਗੱਲ ਫਿਰ ਵੀ ਨਹੀਂ ਬਣੇਗੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਗੱਲ ਧਿਆਨ ਵਿੱਚ ਰੱਖਣੀ, ਭਾਈ ਗੁਰਦਾਸ ਸਾਹਿਬ ਨੇ ਇਹਦੀ ਵਿਆਖਿਆ ਕੀਤੀ ਹੈ ਆਪਣੇ ਢੰਗ ਨਾਲ। ਉਹ ਕਹਿੰਦੇ ਨੇ ਸਾਡੇ ਕੋਲ ਅੱਖਾਂ ਹਨ ਸੰਸਾਰ ਵੇਖਣ ਲਈ, ਅੰਨਾ ਹੋ ਜਾਏ ਬੰਦਾ, ਅੱਖਾਂ ਨਾ ਹੋਣ ਜਮਾਂਦਰੂ ਜਾਂ ਬਾਅਦ ਵਿੱਚ, ਤੇ ਸੰਸਾਰ ਨੂੰ ਵੇਖਣ ਦਾ ਕੋਈ ਸਾਧਨ ਨਹੀਂ ਬੰਦੇ ਕੋਲ। ਇਸੇ ਤਰ੍ਹਾਂ ਸੁਣਨ ਨੂੰ ਕੰਨ ਨੇ, ਸੁਣੀ ਜਾਂਦੇ ਹਾਂ, ਤੇ ਜੇ ਗੋਲੇ ਹੋ ਜਾਈਏ ਤੇ ਸਾਡੇ ਕੋਲ ਕੋਈ ਸਾਧਨ ਨਹੀਂ ਕਿ ਅਸੀਂ ਦੁਨੀਆਂ ਦੀ ਆਵਾਜ਼ ਨੂੰ, ਸੰਸਾਰ ਦੀ ਗੱਲਬਾਤ ਨੂੰ, ਗੁਰੂ ਦੀ ਗੱਲਬਾਤ ਨੂੰ, ਚੰਗੀ ਜਾਂ ਮਾੜੀ ਗੱਲਬਾਤ ਨੂੰ ਸੁਣ ਸਕੀਏ, ਕੋਈ ਸਾਧਨ ਨਹੀਂ। ਇਸੇ ਤਰ੍ਹਾਂ ਜ਼ਬਾਨ ਹੈ, ਨਾ ਹੋਵੇ ਕੋਈ ਸਾਧਨ ਨਹੀਂ। ਹੱਥ ਨੇ, ਨਾ ਹੋਣ ਤੇ ਕੰਮ ਕਰਨ ਨੂੰ ਕੋਈ ਸਾਧਨ ਨਹੀਂ। ਪੈਰ ਨੇ, ਇਹਨਾਂ ਬਿਨਾਂ ਅਸੀਂ ਚੱਲ ਨਹੀਂ ਸਕਦੇ। ਬਾਕੀ ਸਾਰੇ ਸਾਧਨ ਜਿਹੜੇ ਨੇ ਉਹ ਫੇਲ ਹੋ ਜਾਣਗੇ, ਅਸੀਂ ਕੁਝ ਨਹੀਂ ਕਰ ਸਕਾਂਗੇ। ਤੇ ਭਾਈ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਇਹ ਵੀ ਗੱਲ ਧਿਆਨ ਵਿੱਚ ਰੱਖਣੀ ਕਿ ਜਿਹੜੇ ਗੁਰੂ ਦੀ ਬਾਣੀ ਹੈ ਨਾ, ਗੁਰੂ ਦਾ ਜਿਹੜਾ ਉਪਦੇਸ਼ ਹੈ, ਇਸ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ ਹੈ ਕਿ ਮਨੁੱਖ ਆਪਣੇ ਆਪੇ ਨੂੰ ਵਾਹਿਗੁਰੂ ਅਕਾਲ ਪੁਰਖ ਵਿੱਚ ਜੋੜ ਸਕੇ। ਭਾਈ ਸਾਹਿਬ ਕਹਿੰਦੇ ਨੇ, ਜੈਸੇ ਬਿਨ ਲੋਚਨ ਬਿਲੋਕੀ ਹੈ ਨਾ ਰੂਪ ਰੰਗ, ਅੱਖਾਂ ਤੋਂ ਬਿਨਾਂ ਅਸੀਂ ਰੂਪ ਰੰਗ ਨਹੀਂ ਦੇਖ ਸਕਦੇ। ਜੈਸੇ ਬਿਨ ਲੋਚਨ ਬਿਲੋਕੀ ਹੈ ਨਾ ਰੂਪ ਰੰਗ, ਸ਼ਰਵਣ ਬਿਹੂਨ ਰਾਗ ਨਾਦ ਨਾ ਸੁਣੀ ਜੀ ਹੈ, ਕੰਨਾਂ ਤੋਂ ਬਿਨਾਂ ਰਾਗ ਨਾਦ ਨਹੀਂ ਸੁਣ ਸਕਦੇ ਅਸੀਂ। ਫਿਰ ਕਹਿੰਦੇ ਨੇ, ਜੈਸੇ ਬਿਨ ਜਿਹਵਾ ਨਾ ਉਚਰੈ ਬਚਨ, ਔਰ ਨਾਸਕਾ ਬਿਹੂਨ ਬਾਸ ਬਾਸਨਾ ਨਾ ਲੀਜੀ ਹੈ, ਨੱਕ ਤੋਂ ਬਿਨਾਂ ਸੁਗੰਧੀ ਦੁਰਗੰਧ ਕੁਛ ਨਹੀਂ ਪਤਾ। ਇਸੇ ਤਰ੍ਹਾਂ ਕਹਿੰਦੇ ਨੇ, ਜੈਸੇ ਬਿਨ ਕਰ, ਕਰ ਕਹਿੰਦੇ ਨੇ ਹੱਥ ਨੂੰ, ਜੈਸੇ ਬਿਨ ਕਰ ਕਰ ਸਕੇ ਨਾ ਕਿਰਤ ਕਰਮ, ਕੋਈ ਕੰਮ ਨਹੀਂ ਕਰ ਸਕਦੇ। ਚਰਨ ਬਿਹੂਨ ਧੋਣ ਗਾਉਣ ਕਤ ਕੀਜੀ ਹੈ, ਤੇ ਪੈਰਾਂ ਤੋਂ ਬਿਨਾਂ ਅਸੀਂ ਕਿੱਥੇ ਤੁਰ ਫਿਰ ਸਕਦੇ ਹਾਂ? ਫਿਰ ਕਹਿੰਦੇ ਨੇ ਅਸਲ ਬਸਲ ਬਿਨ ਧੀਰਜ ਨਾ ਧਰੈ ਦੇਹ। ਅਸਲ ਕਹਿੰਦੇ ਨੇ ਖੁਰਾਕ ਨੂੰ, ਬਸਲ ਕਹਿੰਦੇ ਨੇ ਕੱਪੜਿਆਂ ਨੂੰ। ਦੋਨੇ ਸਾਧਨ ਨੇ, ਕੱਪੜੇ ਚਾਹੀਦੇ ਨੇ, ਖਾਣ ਨੂੰ ਚਾਹੀਦਾ, ਸਰੀਰ ਤਾਂ ਜੀਵਨ ਤਾਂ ਹੀ ਚੱਲੇਗਾ। ਅਸਲ ਬਸਲ ਬਿਨ ਧੀਰਜ ਨਾ ਧਰੈ ਦੇਹ। ਤੇ ਕਹਿੰਦੇ ਨੇ ਬਿਨ ਗੁਰ ਸ਼ਬਦ ਨਾ ਪ੍ਰੇਮ ਰਸ ਕੀਜੀਐ। ਇੰਨੇ ਪ੍ਰਮਾਣ ਦੇਣ ਤੋਂ ਬਾਅਦ ਕਹਿੰਦੇ ਨੇ ਜਿਸ ਤਰ੍ਹਾਂ ਉਹਨਾਂ ਚੀਜ਼ਾਂ ਦਾ ਬਦਲ ਕੋਈ ਨਹੀਂ ਹੈ, ਇਸੇ ਤਰ੍ਹਾਂ ਕਹਿੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਦੀ ਜੋ ਉਸਤਤ ਹੈ, ਜੋ ਗੁਰੂ ਨੇ ਬਾਣੀ ਦੇ ਅੰਦਰ ਬਿਆਨ ਕੀਤੀ ਹੈ, ਇਸ ਤੋਂ ਬਿਨਾਂ ਰੱਬੀ ਪਿਆਰ ਤੁਹਾਨੂੰ ਪ੍ਰਾਪਤ ਨਹੀਂ ਹੋ ਸਕਦਾ, ਨਹੀਂ ਮਿਲ ਸਕਦਾ। ਗੁਰੂ ਅਰਜਨ ਸਾਹਿਬ ਨੇ ਵੀ ਇੱਕ ਦ੍ਰਿਸ਼ਟਾਂਤ ਦਿੱਤਾ। ਉਹ ਕਹਿੰਦੇ ਨੇ ਨਿਰ ਧਨ ਕਉ ਧਨ, ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਸ਼ਬਦ ਤਾਂ ਸਾਰਾ ਹੀ ਕਹਿਣਾ ਚਾਹੀਦਾ ਸੀ, ਪਰ ਚਲੋ ਫਿਰ ਕਿਤੇ ਸਹੀ। ਸਤਿਗੁਰੂ ਕਹਿੰਦੇ ਨੇ ਕਿ ਜਿਸ ਤਰ੍ਹਾਂ ਨਿਰਧਨ ਮਨੁੱਖ ਜਿਹੜਾ ਨਾ, ਉਹਦਾ ਧਨ ਬਿਨਾਂ ਨਹੀਂ ਸਰਦਾ, ਤੇ ਅੰਨੇ ਮਨੁੱਖ ਨੂੰ ਦੰਗੋਈ ਚਾਹੀਦੀ, ਕੋਈ ਸਹਾਰਾ ਚਾਹੀਦਾ। ਇਸੇ ਤਰ੍ਹਾਂ ਕਹਿੰਦੇ ਨੇ ਬਾਲਕ ਜਿਹੜਾ ਜਨਮ ਲੈਂਦਾ ਹੈ, ਉਹਨੂੰ ਮਾਂ ਦੇ ਦੁੱਧ ਤੋਂ ਬਿਨਾਂ ਸਰਦਾ ਨਹੀਂ, ਉਹਦਾ ਅਸਲੀ ਖੁਰਾਕ ਹੈ, ਉਹਦੀ ਉਹਦਾ ਅਸਲੀ ਭੋਜਨ ਹੈ। ਕਹਿੰਦੇ ਨੇ ਇਸੇ ਤਰ੍ਹਾਂ ਹੀ ਸ਼ਬਦ ਜਿਹੜਾ ਮਨੁੱਖ ਦੀ ਆਤਮਾ ਦਾ ਅਸਲੀ ਭੋਜਨ ਹੈ, ਮਨੁੱਖ ਦੇ ਆਪਣੇ ਦੀ ਅਸਲੀ ਖੁਰਾਕ ਹੈ। ਹੁਣ ਦੇਖੋ ਡਾਕਟਰ ਭਾਵੇਂ ਆਰਟੀਫਿਸ਼ਲ ਕਈ ਕਿਸਮ ਦੇ ਦੁੱਧ ਹੋਰ ਖੁਰਾਕਾਂ ਬੱਚਿਆਂ ਵਾਸਤੇ ਬਣਾਈਆਂ ਗਈਆਂ ਨੇ, ਲੇਕਿਨ ਡਾਕਟਰ ਅਜੇ ਤੱਕ ਵੀ ਇਸ ਸਮਤੀ ਦੇ ਨੇ ਕਿ ਜੋ ਮਾਂ ਦੇ ਦੁੱਧ ਵਿੱਚ ਗੱਲ ਹੈ, ਉਹ ਬਾਕੀ ਥਾਵਾਂ ਤੇ ਹੈ ਨਹੀਂ, ਨਕਲ ਨਕਲ ਹੀ ਹੈ। ਇਸੇ ਤਰ੍ਹਾਂ ਅਸੀਂ ਆਪਣੇ ਮਨ ਨੂੰ ਹੋਰ ਥਾਵਾਂ ਤੋਂ ਪ੍ਰਬੋਧਨ ਦਾ ਯਤਨ ਕਰਦੇ ਹਾਂ, ਲੇਕਿਨ ਗੁਰੂ ਦਾ ਸ਼ਬਦ, ਗੁਰੂ ਦਾ ਜਿਹੜਾ ਉਪਦੇਸ਼ ਹੈ, ਅਸੀਂ ਉਸ ਪਾਸੇ ਬਿਲਕੁਲ ਇਹਦੀ ਸੁਰਤ ਨੂੰ ਲਾਉਣ ਦਾ ਯਤਨ ਨਹੀਂ ਕਰਦੇ। ਕਹਿੰਦੇ ਹਾਂ ਸਾਡੇ ਕੋਲ ਵਕਤ ਨਹੀਂ ਹੈਗਾ, ਸਾਡੇ ਕੋਲ ਟਾਈਮ ਨਹੀਂ ਹੈਗਾ, ਤੇ ਇਹ ਕਮੀ ਜਿਹੜੀ ਹੈ ਇਹ ਮਨੁੱਖ ਨੂੰ ਕਿਸੇ ਪਾਸੇ ਤੁਰਨ ਨਹੀਂ ਦਿੰਦੀ। ਲੋੜ ਇਸ ਗੱਲ ਦੀ ਹੈ ਕਿ ਅਸੀਂ ਬਾਣੀ ਸੁਣੀਏ ਤੇ ਸੁਣ ਕੇ ਉਹਦੇ ਉੱਤੇ ਅਮਲ ਕਰੀਏ, ਫਿਰ ਕੀ ਹੋਏਗਾ? ਫਿਰ ਹੋਏਗਾ ਕਿ ਕੋਈ ਵੀ ਔਖਾ ਸਮਾਂ ਹੋਵੇ, ਪਰਖ ਹੁੰਦੀ ਹੈ ਕਠਿਨਤਾ ਚ, ਮੁਸ਼ਕਲ ਵਿਚ, ਵੈਸੇ ਤੇ ਬੰਦੇ ਦੀ ਸੁੱਖ ਵਿਚ ਵੀ ਪਰਖ ਹੈ, ਇਹ ਬੜੀ ਅਜੀਬ ਗੱਲ ਹੈ। ਦੁੱਖ ਵਿਚ ਬੰਦਾ ਇੰਨਾ ਨੀਵਾਂ ਚਲਾ ਜਾਂਦਾ, ਇੰਨਾ ਡਿਪਰੈਸ ਹੋ ਜਾਂਦਾ ਕਿ ਰੱਬ ਨੂੰ, ਗੁਰੂ ਨੂੰ, ਸੱਜਣਾ ਮਿੱਤਰਾਂ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦਾ, ਕਹਿੰਦਾ ਮੇਰਾ ਤਾਂ ਕੱਖ ਨਹੀਂ ਬਣਿਆ, ਤੇ ਸੁੱਖ ਵਿਚ ਇੰਨਾ ਉਛਲਦਾ ਕਿ ਉਹ ਫਿਰ ਉਸ ਅਸਲੇ ਤੋਂ ਦੂਰ ਚਲਾ ਜਾਂਦਾ, ਕਹਿੰਦਾ ਹੁਣ ਮੇਰੇ ਵਰਗਾ ਹੈ ਕੋਈ ਨਹੀਂ, ਮੈਂ ਹੀ ਹਾਂ ਸਭ ਕੁਛ। ਯਾਨੀ ਕਿ ਦੋਹਾਂ ਹਾਲਤਾਂ ਦੇ ਅੰਦਰ ਮਨੁੱਖ ਆਪਣੇ ਟਿਕਾਣੇ ਤੋਂ ਉਖੜ ਜਾਂਦਾ। ਪਰ ਅਸੀਂ ਕਹਿੰਦੇ ਹਾਂ ਵੀ ਸ਼ਾਇਦ ਸੁੱਖ ਵਿਚ ਬੰਦਾ ਨਾ ਉਖੜਦਾ ਹੋਵੇ, ਉਖੜਦਾ ਤੇ ਹੈ, ਪਰ ਦੁੱਖ ਵਿਚ ਸਾਡਾ ਖਿਆਲ ਹੈ ਕਿ ਬੰਦਾ ਜ਼ਰੂਰ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ। ਪਰ ਭਾਈ ਗੁਰਦਾਸ ਸਾਹਿਬ ਨੇ ਇੱਕ ਗੱਲ ਲਿਖੀ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਸੰਬੰਧ ਵਿਚ, ਗੁਰੂ ਸ਼ਖਸੀਅਤ ਦਾ ਵਰਣਨ ਕਰਦਿਆਂ ਭਾਈ ਸਾਹਿਬ ਨੇ ਆਪਣੀਆਂ ਵਾਰਾਂ ਦੇ ਅੰਦਰ ਜ਼ਿਕਰ ਕੀਤਾ। ਕਹਿੰਦੇ ਨੇ ਭਾਈ ਜਿਤਨੀ ਮੁਸੀਬਤ, ਜਿਤਨੀ ਔਕੜ, ਜੋ ਜਿਹਨੂੰ ਅਸੀਂ ਦੁੱਖ ਕਹਿੰਦੇ ਹਾਂ, ਉਹ ਗੁਰੂ ਅਰਜਨ ਸਾਹਿਬ ਦੀ ਜ਼ਿੰਦਗੀ ਵਿਚ ਵਾਪਰਿਆ, ਸਾਡੇ ਕੋਲ ਸਾਨੂੰ ਤੇ ਉਹਨਾਂ ਨੇ ਪੈਂਦਾ, ਪਰ ਕਹਿੰਦੇ ਨੇ ਉਹ ਇਸ ਦੁੱਖ ਵਿਚੋਂ, ਇਸ ਮੁਸੀਬਤ ਵਿਚੋਂ ਕਿਸ ਕਰਕੇ ਚੜ੍ਹਦੀ ਕਲਾ ਵਿਚ, ਵਿਕਾਸ ਵਿਚ ਰਹਿ ਕੇ ਨਿਕਲ ਗਏ, ਕਾਰਨ ਕੀ ਹੈ? ਉਹ ਕਹਿੰਦੇ ਨੇ ਕਾਰਨ ਪਤਾ ਕੀ ਹੈ? ਕਹਿੰਦੇ ਨੇ ਉਹਨਾਂ ਦੀ ਜਿਹੜੀ ਸੁਰਤ ਹੈ, ਉਹਨਾਂ ਦੀ ਜਿਹੜੀ ਅੰਦਰਲੀ ਲਿਵ ਹੈ, ਉਹ ਇੰਨੀ ਕਮਜ਼ੋਰ ਨਹੀਂ ਸੀ, ਸਮਰੱਥ ਸਨ। ਅਸੀਂ ਬਹਾਨਾ ਪਤਾ ਕੀ ਕਰਦੇ ਹਾਂ ਕਿ ਉਹ ਤੇ ਗੁਰੂ ਸਨ। ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਕਿ 18 ਸਾਲ ਤੱਕ ਗੁਰੂ ਅਰਜਨ ਗੁਰੂ ਨਹੀਂ ਹਨ। ਮੈਂ ਤੇ ਵੀ ਜ਼ਿਕਰ ਕੀਤਾ ਸੀ 18 ਸਾਲ ਤੱਕ ਤੇ ਉਹ ਗੁਰੂ ਰਾਮਦਾਸ ਸਾਹਿਬ ਦੇ ਪੁੱਤਰ ਨੇ, ਲੇਕਿਨ ਉਸ ਵਕਤ ਤੱਕ ਉਹਨਾਂ ਨੇ ਇਸ ਸ਼ਬਦ ਵਿਚ ਆਪਣੀ ਸੁਰਤ ਜੋੜਨ ਨੂੰ ਮਿਹਨਤ ਕੀਤੀ ਹੈ। ਇੰਨੇ ਸਮਰੱਥ ਹੋਏ ਨੇ ਕਿ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਵੇਖਿਆ ਕਿ ਇਹ ਪੁੱਤਰ ਜਿਹੜਾ ਹੈ, ਇਹ ਹੁਣ ਗੁਰਿਆਈ ਦੇ ਆਸਣ ਤੇ ਬਹਿ ਕੇ ਤੇ ਲੋਕਾਂ ਨੂੰ ਵੀ ਇਸ ਪਾਸੇ ਲਾ ਸਕਦਾ, ਇਹ ਸਮਰੱਥ ਹੈ। ਉਹਦੇ ਅੰਦਰ ਫਿਰ ਉਹਨਾਂ ਨੇ ਜੋਤ ਦਾ ਪ੍ਰਕਾਸ਼ ਕੀਤਾ, ਉਹਨੂੰ ਆਪਣੀ ਜ਼ਿੰਮੇਵਾਰੀ ਜੁਗਤੀ ਦਿੱਤੀ। ਇਸੇ ਤਰ੍ਹਾਂ ਭਾਈ ਕੋਈ ਵੀ ਬੰਦਾ ਜਨਮ ਤੋਂ ਸਿੱਧ ਨਹੀਂ ਹੈ, ਜੇ ਉਹ ਸੰਗਤ ਕਰੇ, ਬਾਣੀ ਨਾਲ ਆਪੇ ਨੂੰ ਜੋੜਨ ਦੀ ਕੋਸ਼ਿਸ਼ ਕਰੇ ਤਾਂ ਉਹਦੇ ਅੰਦਰ ਵੀ ਉਹ ਸਮਰੱਥ ਪੈਦਾ ਹੁੰਦੀ ਹੈ, ਜੋ ਅਸੀਂ ਗੁਰੂਆਂ ਦੇ ਇਤਿਹਾਸ ਵਿਚੋਂ ਵੇਖੀ। ਗੁਰੂਆਂ ਦਾ ਸੰਸਾਰ ਵਿਚ ਇਹੋ ਹੀ ਇੱਕ ਧਾਰਮਿਕ ਤਜਰਬਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਬਾਅਦ ਆਪਣੇ ਵਰਗੀਆਂ ਸ਼ਖਸੀਅਤਾਂ ਪੈਦਾ ਕੀਤੀਆਂ, ਔਰ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਦਸਵੇਂ ਗੁਰੂ ਤੱਕ ਤੇ ਦਸਵੇਂ ਗੁਰੂ ਦੇ ਬਰਾਬਰ ਦਾ ਇਤਿਹਾਸ ਵੇਖੋ, ਸਿੱਖ ਵੀ ਬੜੇ ਸਨੇ ਹੋ ਜਾਏ।
जो कुछ गुरुआ ने किया सिख उस तो भी कई बार गां करते नजर आते ने। कारण है कि सिखा की भी सुरत उथे ही है। भाई गुरदास कहते ने कहने शब्द सुरत लिव मिर्द ज्यो भीड़ पई चित अवर ना आई। कहने किसी और पासे ध्यान ही नहीं। एक गल तो असि पढ़ते हैं ना अपने इतिहास में मती दास के संबंध में जिक्र है। जलाद कहते ने आरे ते आरे नाल चीरना है, तेन हुक्म है दुफार करना है। कह लगा चंगा तुसी यूं करो कि आरे दे दंदे जरा तिखे करो ते मैं अपने आप नूं तिखिया कर लवां। वो कहंदे भी असी तां टकोरा ला के रेती ला के इहनूं तिखा करांगे, तू की करेगा। कह लगा मेरे कोल भी साधन है, मैं गुरु नाल जुड़ांगा, शब्द नाल जुड़ांगा, वाणी नाल जुड़ांगा। ते सारे जाणदे की होया की वापरिया। नहीं डोले छिड़के नहीं, क्योंकि छिड़कण का काम है मन का। राहट अंदरों पैदा होती है, कंबनी अंदरों छिड़ती है। ते जदो सिख शब्द की ओट लै लवे ते ज्यो मंदर को थम है थमन, त्यों गुर का शब्द मन है थमन, फिर नहीं डोलता। इस करके सतगुरु सचे पातशाह इन्हां पौड़ियां दे अंदर सानू ये जाच दस रहे हैं कि असीं सुनना है गुरु की बाणी नूं, गुरु के उपदेश नूं, परमात्मा की सिफ सलाह नूं, लेकिन उस नूं अपने तुर अंदर वसाउणा है। ते उस सिफ सलाह के उल्ट जे कोई दूसरी गल सानू राह विच करन नूं मिलदी है तां असां छड्डणी है। ते परहेज है, दवाई कोई भी खाओ किन्नी कीमती होवे, वैद कहिंदा पथ कर परहेज, तां चीजां तू नहीं खानियां। ते बंदा खाई जावे दवाई बेचारी की करूगी। इसे तरह कितने अखंड पाठ, कितने पाठ, कितना कुछ हो रहा है, लेकिन जिंदगी की उसारी उथे ही होती है जिथे वह बद परहेजियां बंद हो जाती है। इसे करके भाई गुरदास साहब ने कहा कहते पूछत पथिक ते मार्ग ना धरै पग, प्रीतम का देश कैसे बातम से जाई है। पूछत है वैद खात औखद न संजम सै, कैसे मिटे रोग सुख सहज समाई है। उष्ट सुहागण पह कर्म है दुहागण के, हृदय विचार कथ से जब लाई है। गाये सुने आंखें नीचे पाई है ना परम पद, गुरु उपदेश जवलो हृदय ना कमाई है। जिन्ना चिर अंदर ओनू वसाउण दी असी कोशिश नहीं करते, माफ करना सुनते हाँ असी, लेकिन सानू जदों असी कोई माड़ा कर्म कोई भी कर्म करते चंगा जा माड़ा तो सानू पता लगता है कि ए गुरु की सिख्या के उल्ट है। हिम्मत नहीं कि असी ओनू छड दईए। जिन्ना चिर ओनू छड्डदे नहीं इन्नी हिम्मत जिन्ना चिर नहीं करते। इन्नी कि हिम्मत करन दी मनुख दे अंदर ताकत परमात्मा ने पाई, बस इन्ना कर्म है जिहड़ा मनुख नूं दित्ता। इन्हें नाली कांटा लंबी लाइन ते गड्डी एक लाइन तो दूसरी लाइन ते जाती है, टर्निंग प्वाइंट बहुत वड्डा नहीं हुंदा, बहुत लंबी चौड़ी कहानी नहीं हुंदी, एवें थोड़ा जिहा टर्निंग प्वाइंट हुंदा उत्थों बदलना हुंदा, बदल गया बदल गया। असी टर्निंग प्वाइंट तो ही आण के खुल जांदे आ, क्योंकि मौका आंदा है। कहते नहीं उसे तो उत्ते खड़े फिर गुरु नु कही जाओ भी इन्हें कुछ नहीं किया, परमात्मा नु कही जाओ उन्हें कुछ नहीं किया, उन्होंने तो सारे साधन दिते हन ते असी उन्हां साधना नु वरतदे नहीं, ये साडी कमजोरी है। इन्नी खुल सानू मालक ने दिती हुई है ते असी उन्नी खुल दा कोई फायदा नहीं उठाउंदे। इस करके सतगुरु सच्चे पातशाह कहते ने कि भाई ये जिहड़ी सुनन दी क्रिया है ये तुर अंदर जिन्ना चिर मनुख दे नहीं वसदी उन्ना चिर तब्दीली नहीं आउंदी। सतगुरु कहिंदे ने सुनन नाल परमात्मा विच सुरत जोड़न नाल, क्योंकि सुनन दा अर्थ विद्वानां ने कोशकारां ने सिर्फ सुनना नहीं कीता, उन्हां ने सुनन दा अर्थ कीता है ध्यान विच लियाउण नाल, सुरत जोड़न नाल, मन विच गल वसाउण नाल। तो सतगुरु कहिंदे ने सुणिआ ईश्वर ब्रह्मा इंद, सुणिआ मुख साला हनुमंद, सुणिआ जोग जुगत तन भेद, सुणिआ शास्त्र सिमृत वेद, नानक भगतां सदा विगास, सुने दुख पाप का नास। कहिंदे ने सुनन नाल सुरत जोड़न नाल की हुंदा है, मनुख ईश्वर ब्रह्मा इंद्र इत्यादिक पदवियां नूं जिहड़े बंदे लोचदे फिरदे ने कहिंदे ने उत्थों तक पहुंच मनुख दी सुरत दी सुनन नाल ही हो जांदी है, उहनूं उहनां दे पिछे दौड़न दी लोड़ नहीं पैंदी। इसे तरह मंदा मनुख भी परमात्मा दी सिफत करन लग पैंदा है और सुनन नाल परमात्मा विच जुड़न दी जिहड़ी युक्ति है उह भी मनुख नूं प्राप्त हुंदी है। ते मनुख नूं पता लगदा मेरे ज्ञान इंद्रे किधर जा रहे ने, मेरे हाथ की कर रहे ने। मनुख नूं इस गल दी समझ पैंदी है, मनुख बेदार हो जांदा है, होश विच आ जांदा है। ते कई गल्लां असी जिहड़ी आ ना ਸੁਭਾਅ ਵਾਲੀ ਕਰਦੇ ਹਾਂ ਤੇ ਬਾਅਦ ਵਿੱਚ ਕਹਿੰਦੇ ਯਾਰ ਪਤਾ ਨਹੀਂ ਲੱਗਾ ਕਿਹੜੇ ਵੇਲੇ ਮੂੰਹੋਂ ਗੱਲ ਨਿਕਲ ਗਈ, ਪਤਾ ਨਹੀਂ ਲੱਗਾ ਇਹ ਕਿਹੜੇ ਵੇਲੇ ਗੱਲ ਹੋ ਗਈ। ਕਈ ਵਾਰੀ ਮਨੁੱਖ ਮਜਬੂਰ ਹੋ ਕੇ ਕਹਿੰਦਾ ਪਤਾ ਨਹੀਂ। ਬੁੱਧ ਦੀ ਜ਼ਿੰਦਗੀ ਚ ਇੱਕ ਵਾਰਤਾ ਹੈ ਛੋਟੀ ਜੀ। ਮੱਖੀ ਬੈਠ ਗਈ ਗੋਡੇ ਤੇ, ਹੱਥ ਨਾਲ ਉਠਾ ਦਿੱਤੀ, ਉੱਡ ਗਈ। ਦੂਸਰੀ ਵਾਰੀ ਫੇਰ ਹੱਥ ਮਾਰਿਆ ਉੱਥੇ ਤੇ ਉਹ ਨਾਲ ਚੇਲਾ ਜਾ ਰਿਹਾ ਸੀ। ਆਖਣ ਲੱਗਾ ਇਹ ਕੀ ਕੀਤਾ ਤੁਸੀਂ? ਮੱਖੀ ਬੈਠੀ ਸੀ, ਇੱਕ ਵਾਰੀ ਉਡਾ ਦਿੱਤੀ ਤਾਂ ਮੁੱਕਦੇ, ਇਹ ਦੂਜੀ ਵਾਰੀ ਕਾਹਦੇ ਲਈ? ਕਹਿਣ ਲੱਗੇ ਪਹਿਲੀ ਵਾਰੀ ਤੇ ਬੇਹੋਸ਼ੀ ਵਿੱਚ ਇਹ ਕੰਮ ਹੋਇਆ, ਆਦਤ ਬਣੀ ਹੈ ਨਾ ਤੇ ਸਰੀਰ ਤੇ ਕੋਈ ਮੱਖੀ ਮੱਛਰ ਬੈਠੇ ਹੱਥ ਉਠਾ ਦੇਣਾ, ਤੇ ਦੂਸਰੀ ਵਾਰੀ ਕਿਉਂ ਕੀਤਾ? ਕਹਿੰਦੇ ਦੂਸਰੀ ਵਾਰੀ ਮੈਂ ਦੇਖ ਕੇ ਹੋਸ਼ ਨਾਲ ਇਹ ਕੰਮ ਕੀਤਾ, ਕਹਿੰਦਾ ਮੈਂ ਬੇਹੋਸ਼ ਨਹੀਂ ਹੋਣਾ ਚਾਹੁੰਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਅਸੀਂ ਬੇਹੋਸ਼ੀ ਵਿੱਚ ਕਰਦੇ ਹਾਂ, ਪਤਾ ਨਹੀਂ ਲੱਗਦਾ, ਸਹਿਬ ਨਹੀਂ ਮੂੰਹੋਂ ਨਿਕਲ ਜਾਂਦੀਆਂ ਨੇ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਸੁਰਤ ਜੁੜਦੀ ਹੈ ਪਰਮਾਤਮਾ ਦੀ ਸਿਫਤ ਵਿੱਚ, ਕਿ ਫਿਰ ਇਹ ਬੇਹੋਸ਼ੀ ਦਾ ਆਲਮ ਜਿਹੜਾ ਨਾ ਇਹ ਖਤਮ ਹੁੰਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਸੁਣਨ ਨਾਲ ਸਤ ਸੰਤੋਖ ਗਿਆਨ ਗਿਆਨ ਪ੍ਰਾਪਤ ਹੁੰਦਾ। ਮਨੁੱਖ ਦੀ ਬਿਰਤੀ ਸੰਤੋਖ ਨੂੰ ਧਾਰਨ ਕਰਦੀ ਹੈ, ਸਤ ਮਨੁੱਖ ਦੇ ਅੰਦਰ ਚੰਗਾ ਆਚਰਨ ਆਉਂਦਾ ਹੈ। ਅੱਠ ਕਾ ਇਸ਼ਨਾਨ, ਅੱਠਾ ਤੀਰਥਾਂ ਦਾ ਇਸ਼ਨਾਨ ਲੋਕੀ ਪਾਉਂਦੇ ਫਿਰਦੇ ਨੇ, ਬੋਤਲਾਂ ਚ ਪਾਣੀ ਇਕੱਠੇ ਕਰਦੇ ਫਿਰਦੇ ਨੇ, ਕਈ ਕੁਝ ਕਰਦੇ ਆ। ਕਹਿੰਦੇ ਨੇ ਫੇਰ ਅੰਦਰ ਸੁਰਤ ਜੁੜ ਗਈ ਤੇ ਫਿਰ ਸਮਝੋ ਅੰਦਰਲਾ ਪਵਿੱਤਰ ਹੋ ਗਿਆ, ਫਿਰ ਬਾਹਰ ਦੇ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ। ਪੜ ਪੜ ਪਾ ਮਹਿਮਾਨ, ਤੇ ਜਿਹੜਾ ਮਾਨ ਜਿਹੜਾ ਸਤਕਾਰ ਪਰਮਾਤਮਾ ਦੇ ਦਰ ਉੱਤੇ ਮਨੁੱਖ ਕਹਿੰਦਾ ਵਿਦਿਆ ਦੁਆਰਾ ਜਾਂ ਹੋਰ ਕਿਸੇ ਢੰਗ ਨਾਲ ਮੈਨੂੰ ਪ੍ਰਾਪਤ ਹੋਵੇਗਾ, ਭਾਵ ਮੈਂ ਬੜੀ ਉੱਚੀ ਤੇ ਸ੍ਰੇਸ਼ਟ ਗੱਲ ਕਰ ਸਕਾਂਗਾ, ਕਹਿੰਦੇ ਨੇ ਸੁਣਨ ਨਾਲ ਹੀ ਇਹ ਅਵਸਥਾ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ। ਲਾਗੈ ਸਹਿਜ ਧਿਆਨ, ਸਹਿਜ ਤੋਂ ਮਤਲਬ ਹੈ ਅੰਦਰਲੀ ਆਦਤ, ਆਤਮਾ ਦੀ ਨੇਚਰ, ਆਤਮਾ ਦੇ ਸੁਭਾਅ ਵਿੱਚ ਮਨੁੱਖ ਦਾ ਧਿਆਨ ਲੱਗ ਜਾਂਦਾ, ਫਿਰ ਉਹ ਆਤਮਾ ਦੀ ਆਵਾਜ਼ ਨਾਲ ਕੰਮ ਕਰਦਾ, ਫਿਰ ਉਹ ਇਹ ਨਹੀਂ ਵੀ ਲੋਕ ਦਿਖਾਵਾ ਇਧਰੋਂ ਉਧਰੋਂ ਸੁਣ ਕੇ ਤੇ ਗੱਲਾਂ ਵਿੱਚ ਭਤੀਜਦਾ ਹੈ। ਕਹਿੰਦੇ ਨਹੀਂ, ਉਹਦਾ ਧਿਆਨ ਆਪਣੇ ਅੰਦਰ ਜੁੜਦਾ ਹੈ। ਤੇ ਇਸ ਤਰ੍ਹਾਂ ਜਿਹੜੇ ਵੀ ਮਨੁੱਖ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ, ਕਹਿੰਦੇ ਨੇ ਉਹ ਭਗਤਾਂ ਦੀ, ਗੁਰਮੁਖਾਂ ਦੀ, ਮਹਾਂਪੁਰਸ਼ਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਉਹ ਫਿਰ ਸਦਾ ਵਿਕਾਸ ਵਿੱਚ ਰਹਿੰਦਾ। ਫਿਰ ਸਤਿਗੁਰੂ ਕਹਿੰਦੇ ਨੇ ਸੁਣਿਆ ਹੈ ਸਰਾਂ ਗੁਣਾਂ ਤੇ ਦਾਹ, ਕਹਿੰਦੇ ਨੇ ਗੁਣਾਂ ਦੇ ਸਰੋਵਰਾਂ ਦਾ ਗਹਿਣ, ਭਾਵ ਵੱਡੇ ਤੋਂ ਵੱਡੇ ਸ੍ਰੇਸ਼ਟ ਆਤਮਕ ਗੁਣ ਜਿਹੜੇ ਨੇ ਉਹਨਾਂ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ। ਸ਼ੇਖ ਪੀਰ ਪਾਤਸ਼ਾਹ, ਕਹਿੰਦੇ ਨੇ ਸ਼ੇਖ ਪਦਵੀ, ਪੀਰ ਬਣਨਾ, ਪਾਤਸ਼ਾਹ ਬਣਨਾ, ਕਹਿੰਦੇ ਸੁਰਤ ਜੋੜਨ ਨਾਲ ਹੀ ਇਹ ਸਾਰੀਆਂ ਅਵਸਥਾਵਾਂ ਮਨੁੱਖ ਨੂੰ ਪ੍ਰਾਪਤ ਹੁੰਦੀਆਂ ਨੇ। ਭਾਵ ਇਹ ਹੈ ਕਿ ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ ਉਹ ਮਨੁੱਖ ਆਪਣੇ ਅੰਦਰ ਇੰਨੀ ਉਚਾਈ ਪਕੜ ਲੈਂਦਾ ਹੈ ਕਿ ਉਹਨੂੰ ਦੁਨੀਆਂ ਦੀ ਕਿਸੇ ਹੇਰਾ ਫੇਰੀ, ਦੁਨੀਆਂ ਦੀ ਕਿਸੇ ਪ੍ਰਭਤਾ ਤੇ ਦੁਨੀਆਂ ਦੇ ਕਿਸੇ ਧਾਰਮਿਕ ਦਿਖਾਵੇ ਦੀ ਲੋੜ ਨਹੀਂ ਪੈਂਦੀ। ਅੰਧੇ ਪਾਵੇਂ ਰਾਹ, ਕਹਿੰਦੇ ਨੇ ਆਤਮਕ ਮਾਰਗ ਰਸਤਾ ਜਿਹੜਾ ਹੈ ਅਗਿਆਨੀ ਮਨੁੱਖ ਵੀ ਸੁਣਨ ਨਾਲ ਸੁਰਤ ਨਾਲ ਪ੍ਰਾਪਤ ਕਰ ਲੈਂਦੇ ਨੇ। ਔਰ ਜੇ ਇਹਨੂੰ ਸਧਾਰਨ ਗੱਲ ਕਹੀਏ ਨਾ ਵੀ ਅੰਨਾ ਮਨੁੱਖ ਵੀ ਸੁਣਨ ਨਾਲ ਰਸਤਾ ਪ੍ਰਾਪਤ ਕਰਦਾ, ਤਾਂ ਇਸ ਪਾਸੇ ਵੀ ਇਹ ਗੱਲ ਕਈ ਵਾਰੀ ਲਾਗੂ ਹੁੰਦੀ ਹੈ। ਅੰਨੇ ਜਿਹੜੇ ਨੇ ਉਹ ਸੁਣ ਕੇ ਸ਼ਬਦ ਦੀ ਧੁਨੀ ਸੁਣ ਕੇ ਇਹ ਪਛਾਣ ਕਰਦੇ ਆ ਵੀ ਬੰਦੇ ਕਿਹੜੇ ਬੰਦੇ ਦੀ ਆਵਾਜ਼ ਹੈ। ਸਮਾਂ ਨਹੀਂ, ਇਹਦੇ ਸੰਬੰਧੀ ਮੈਂ ਕੱਲ ਬੇਨਤੀਆਂ ਕਰਾਂਗਾ ਕਿ ਐਸੀ ਸੰਸਾਰ ਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਨੇ ਕੁਦਰਤ ਪਾਈ ਹੈ ਕਿ ਅਸੀਂ ਜਾਇਜ਼ਾ ਨਹੀਂ ਕਰਦੇ, ਅੰਦਾਜ਼ਾ ਨਹੀਂ ਲਾਉਂਦੇ। ਜੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਦਰਸਾ ਰਹੇ ਨੇ ਕਿ ਸੁਣਨ ਨਾਲ ਜੇ ਅੰਦਰੋਂ ਸੁਰਤ ਰਾਹੀਂ ਮਨੁੱਖ ਨੇ ਸੁਣ ਲਿਆ, ਕਿਉਂਕਿ ਇਹ ਕੰਨ ਤੇ ਇੱਕ ਸਾਧਨ ਮਾਤਰ ਨੇ, ਗੱਲ ਤੇ ਅੰਦਰ ਜਾਣੀ ਹੈ, ਜੇ ਅੰਦਰ ਦੀ ਸੁਰਤ ਨੇ ਗੱਲ ਨੂੰ ਪਕੜ ਲਿਆ ਤਾਂ ਫਿਰ ਬਹੁਤ ਦੂਰ ਤੱਕ ਗੱਲ ਜਾਂਦੀ ਹੈ ਤੇ ਮਨੁੱਖ ਆਤਮਕ ਉੱਚਤਾ ਪ੍ਰਾਪਤ ਕਰਦਾ ਹੈ, ਭਗਤ ਬਣਦਾ ਹੈ, ਸਦੀਵੀ ਵਿਕਾਸ ਪਰਮਾਨੰਦ ਉਸ ਨੂੰ ਮਿਲਦਾ ਹੈ। ਅੱਜ ਦੀ ਵਿਚਾਰ ਨੂੰ ਇਹਨੇ ਅੱਖਰਾਂ ਨਾਲ ਹੀ ਸੰਕੋਚਦਾ ਹੋਇਆ ਹੁਣਾਂ ਪੁੱਲਾਂ ਤੋਂ ਖਿਮਾਂ ਦਾ ਆਜ਼ਾਦ ਕਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।